ਆਲ ਕਰੋ ਗੁਰਦੇਵ ਕਵੰਦਨ ਵਾਹਿਗੁਰੂ ਮੁਖ ਮਾਹੇ ਉਜਾਰੇ ਦਇਆ ਕਰ ਜੋਰ ਕਰੋ ਚਰਨਾ ਤਲ ਜਾਮ ਸਦਾ ਗੁਰ ਕੋ ਬਲਿਹਾਰੇ ਕਾਮ ਸੁਣੇ ਉਪਮਾ ਗੁਰ ਕੇ ਗੁਰਮੂਰਤ ਧਿਆਨ ਰਿਦੇ ਮਹਿ ਧਾਰੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਛਨ ਗਏ ਦਰਬਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਕਿਤਕ ਦਿਵ ਸਰੈ ਕਰ ਤੇ ਠਾਨਾ ਤਿੰਨ ਸੋ ਆਸ ਉਪਦੇਸ਼ ਬਖਾਨਾ ਕਿਤਕ ਦਿਵਸ ਰਹਿ ਕਰ ਤੇ ਠਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਜੀ ਦੀ ਅਤਿਆਮ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਰਕਾਂ ਦੀ ਚੱਲ ਰਹੀ ਹੈ। ਕੱਲ੍ਹ ਦੀ ਕਥਾ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੌ ਖੰਡਾਂ ਦਾ ਭਰਮਣ ਕਰ ਰਹੇ ਨੇ। ਖੰਡ ਕਹਿੰਦੇ ਨੇ ਹਿੱਸੇ ਨੂੰ, ਨੌ ਧਰਤੀ ਦੇ ਟੁਕੜੇ, ਨੌ ਧਰਤੀ ਦੇ ਹਿੱਸੇ, ਉਹਨਾਂ ਵਿੱਚ ਜਿਹੜੇ ਇਲਾਕੇ ਨੇ ਉਸ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਕੁਝ ਕਥਾ ਆ ਚੁੱਕੀ ਹੈ, ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਭੱਦਰ ਖੰਡ ਵਿੱਚ ਪਹੁੰਚੇ ਨੇ। ਜਿਸ ਤਰ੍ਹਾਂ ਉੱਥੇ ਉਪਦੇਸ਼ ਦੀ ਬਖਸ਼ਿਸ਼ ਕਰਦੇ, ਆਪ ਪਿਆਰ ਦੇ ਨਾਲ ਸਰਵਣ ਕਰੋ
ਤੇ
ਕਈ ਦਿਨ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਉੱਥੇ ਰਹਿ ਕੇ
ਉਪਦੇਸ਼ ਦਿਖਾਣਾ
ਤੇ ਉੱਥੇ ਦੇ ਲੋਕਾਂ ਨੂੰ ਐਸਾ ਉਪਦੇਸ਼ ਜਿਹੜਾ ਅਸੀਂ ਦੇਣਾ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਉੱਥੋਂ ਵਿਦਾ ਹੋ ਕੇ ਤੇ ਗਗਨ ਚਰਣਾ ਕੀਤਾ ਭੱਦਰ ਖੰਡ ਵਿੱਚ ਸਾਧ ਸੰਗ ਜੀ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ। ਉੱਥੇ ਦੇ ਰਾਜੇ ਨੇ ਸਾਧ ਸੰਗ ਜੀ ਸੁਣਿਆ ਕਿ ਇੱਥੇ ਸੰਤ ਆਏ ਹਨ, ਆ ਕੇ ਮਿਲਿਆ ਹੈ ਤੇ ਸਿਰ ਝੁਕਾਉਣਾ ਕੀਤਾ,
ਦੋਵੇਂ
ਹੱਥ ਜੋੜ ਕੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦੇ ਪਾਸ ਬੈਠ ਗਿਆ।
ਬੋਲਿਓ ਕੌਲ ਨਾ
ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਜਿਹੜਾ ਅਵਨੀਪਾ ਰਾਜਾ ਸੀ ਨਾ ਤੇ ਕੌਲ ਨਾਮ ਇਸ ਦਾ ਨਾਮ ਹੈ ਤੇ ਬੋਲਿਆ
ਆਸ਼ਰਮ ਚਾਰ ਲਿਖੇ ਜੋ ਆਹੀ,
ਕਹਿੰਦੇ ਚਾਰ ਅਸ਼ਰਮ ਨੇ, ਗ੍ਰਸਤੀ ਹੈ, ਬਾਣ ਪ੍ਰਸਤੀ ਹੈ, ਬ੍ਰਹਮਚਾਰੀ ਹੈ, ਸੰਨਿਆਸੀ ਹੈ, ਤੇ ਇਸ ਤਰ੍ਹਾਂ ਸਮਝੀ ਲਿਆ
ਸ੍ਰੇਸ਼ਟ ਕੌਣ ਕਵੇ ਸਮਾਹੀ,
ਇਹਨਾਂ ਵਿੱਚੋਂ ਸ੍ਰੇਸ਼ਟ ਕਿਹੜਾ ਹੈ ਆਪ ਕਿਰਪਾ ਕਰਕੇ ਦੱਸੋ।
ਪੂਰਨ ਸੰਤ ਜਾਣ ਕਰ ਪੁੱਛਾ,
ਮੈਨੂੰ ਸੱਚੇ ਪਾਤਸ਼ਾਹ ਜਿਹੜਾ ਸੰਸਾ ਹੈ ਤੇ ਇਸ ਤੋਂ ਸ਼ੂਸ਼ਾ ਖਾਲੀ ਕਰ ਦਿਓ।
ਬਚਨ ਕਿਰਪਾਲਾ
ਸੁਣ ਕੇ ਸਾਧ ਸੰਗਤ ਜੀ ਕਿਰਪਾਲੋ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ
ਤੇ ਜਾਣੋ ਗ੍ਰਸਤ ਬਸਾਲਾ।
ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡਾ ਜਿਹੜਾ ਗ੍ਰਸਤੀ ਆਸ਼ਰਮ ਹੈ,
ਉਤਪਦ ਕਰਨ ਹਾਰ ਸਭ ਹੀ ਕੋ,
ਕਿਉਂਕਿ ਗ੍ਰਸਤੀ ਗ੍ਰਸਤ ਤੋਂ ਹੀ ਸਾਰਿਆਂ ਦੀ ਉਤਪਤੀ ਹੁੰਦੀ ਹੈ, ਪੈਦਾਇਸ਼ ਹੁੰਦੀ ਹੈ,
ਪਾਲਣ ਕਰ ਹੈ ਵੀ ਕੋ,
ਤੇ ਫੇਰ ਜਿਹੜਾ ਗ੍ਰਸਤ ਧਰਮ ਹੈ ਤੇ ਇਹੀ ਸਾਰਿਆਂ ਦੀ ਪਾਲਣਾ ਕਰਦਾ ਹੈ ਚੰਗੀ ਤਰ੍ਹਾਂ, ਇਸ ਤਰ੍ਹਾਂ ਪਾਣੀ ਜਿਹੜਾ ਕਬਲਾਂ ਦੀ ਬਗੀਚੀ ਨੂੰ ਪੈਦਾ ਕਰਦਾ ਹੈ,
ਪਾਲਣ ਕਰੇ ਬਣਾਏ,
ਫੇਰ ਉਹਦੀ ਸਾਧ ਸੰਗਤ ਦੀ ਚੰਗੀ ਤਰ੍ਹਾਂ ਪਾਲਣਾ ਕਰਦਾ ਹੈ।
ਮੂਲ ਪਿੰਡ ਕੋ ਗ੍ਰਸਤ ਪਛਾਣ
ਤੇ ਜਿਸ ਤਰ੍ਹਾਂ ਗ੍ਰਸਤ ਜਿਹੜਾ ਹੈ ਬਿਰਸ ਦਾ ਇੱਕ ਮੁੰਡ ਹੈ ਤੇ ਬਾਕੀ ਇਸ ਦੀਆਂ ਸ਼ਾਖਾ ਨੇ,
ਆਸ਼ਰਮ ਅਪਰ ਜੇ ਸਾਖਾ ਮਨ ਹੋ,
ਤੇ ਬ੍ਰਹਮਚਾਰੀ ਬਾਣ ਪ੍ਰਸਤੀ ਸੰਨਿਆਸੀ ਇਸ ਦੀਆਂ ਸ਼ਾਖਾ ਹਨ ਗ੍ਰਸਤ ਦੇ ਬਿਰਸ ਦੀਆਂ,
ਜਾਂ ਕੋ ਰੱਖੋ ਸਮੁੰਦਰ ਸਮਾਨਾ।
ਕਹਿੰਦੇ ਨੇ ਕਿ ਜਿਹੜਾ ਗ੍ਰਸਤ ਹੈ ਇਹ ਤਾਂ ਸਮੁੰਦਰ ਹੈ ਬੜਾ ਭਾਰੀ,
ਉਕਤਾਦਕ ਨਿਕਸੇ ਹੈ ਨਾਨਾ,
ਤੇ ਜਿਸ ਤਰ੍ਹਾਂ ਮੋਤੀ ਸਮੁੰਦਰ ਵਿੱਚੋਂ ਹੀਰੇ ਜਵਾਹਰਾਤ ਨਿਕਲਦੇ, ਤੇ ਇਸੇ ਤਰ੍ਹਾਂ ਜਿਹੜੇ ਬ੍ਰਹਮਚਾਰੀ ਬਾਣ ਪ੍ਰਸਤੀ ਸੰਨਿਆਸੀ ਇਹ ਮੋਤੀਆਂ ਵਾਂਗ ਇਸ ਗ੍ਰਸਤ ਦੇ ਸਮੁੰਦਰ ਵਿੱਚੋਂ ਨਿਕਲੇ ਨੇ।
ਬ੍ਰਹਮਚਰਜ ਪੁਨਾ
ਕਿ ਪਹਿਲੇ ਸਮੇਂ ਦੇ ਅੰਦਰ ਮਨੁੱਖੀ ਜੀਵਨ ਨੂੰ ਚਾਰ ਹਿੱਸਿਆਂ ਵਿੱਚ ਉਸ ਵੇਲੇ ਦੇ ਮਹਾਂਪੁਰਸ਼ਾਂ ਨੇ ਵੰਡਿਆ ਸੀ, ਜਾਂ ਮਨੂ ਤੋਂ ਇਹ ਸਾਰੀਆਂ ਬਣੀਆਂ ਪਈਆਂ ਨੇ, ਔਰ ਵਰਨਾ ਦੀ ਵੰਡ ਵੀ ਮਨੂ ਤੋਂ ਹੋਈ ਹੈ। ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦ ਹੈ, ਵੈਸ ਹੈ, ਇਹ ਚੌਂ ਨੂੰ ਕਹਿੰਦੇ ਨੇ ਚਾਰ ਵਰਨ। ਅਤੇ ਔਰ ਜੀਵਨ ਦੇ ਚਾਰ ਹਿੱਸੇ ਜਿਹੜੇ ਬਣਾ ਦਿੱਤੇ ਨੇ ਇਹਨੂੰ ਕਹਿੰਦੇ ਨੇ ਅਸ਼ਰਮ। ਚਾਰ ਅਸ਼ਰਮ ਨੇ ਅਤੇ ਚਾਰ ਵਰਨ ਨੇ। 25 ਸਾਲ ਤੱਕ ਉਹ ਕਹਿੰਦੇ ਨੇ ਮਨੁੱਖ ਬ੍ਰਹਮਚਾਰੀ ਰਹੇ, 25 ਸਾਲ ਤੋਂ 50 ਸਾਲ ਤੱਕ ਗ੍ਰਸਥੀ ਰਹੇ, ਅਤੇ 50 ਸਾਲ ਤੋਂ 75 ਸਾਲ ਤੱਕ ਮਨੁੱਖ ਜਿਹੜਾ, ਅਤੇ ਫਿਰ ਬਾਣ ਪ੍ਰਸਤੀ ਬਣ ਜਾਵੇ, ਸਿਮਰਨ ਦੇ ਅੰਦਰ ਲੱਗ ਜਾਵੇ, ਆਪਣਾ ਪਰਿਵਾਰ ਵੀ ਨਾਲ ਰੱਖੇ, ਅਤੇ 75 ਸਾਲ ਤੋਂ 100 ਸਾਲ ਤੱਕ ਦੇ ਕਹਿੰਦੇ ਮਨੁੱਖ ਆਪਣੇ ਪਰਿਵਾਰ ਨੂੰ ਵੀ ਛੱਡ ਦੇਵੇ, ਬਿਲਕੁਲ ਸੰਨਿਆਸੀ ਬਣ ਜਾਵੇ। ਇਸ ਢੰਗ ਨਾਲ ਉਸ ਵੇਲੇ ਦੇ ਸਿਆਣਿਆਂ ਨੇ ਵੰਡ ਕੀਤੀ ਸੀ, ਅਤੇ ਪਰ ਗੁਰੂ ਨਾਨਕ ਸਾਹਿਬ ਦੇ ਨਾਲ ਸਹਿਮਤ ਨਹੀਂ। ਮਹਾਰਾਜ ਕਹਿੰਦੇ ਜੇ ਪਰਿਵਾਰ ਨੂੰ ਅਪਣਾਇਆ ਹੈ ਨਾ, ਅਤੇ ਫਿਰ ਇਸ ਨੂੰ ਛੱਡਣਾ ਨਹੀਂ ਹੈ। ਔਰ ਇਸ ਜਿਵੇਂ ਜਲ ਵਿੱਚ ਹੀ ਕਬਰ ਪੈਦਾ ਹੋ ਕੇ ਅਤੇ ਔਰ ਜਲ ਤੋਂ ਨਿਰਲੇਖ ਹੈ, ਇਸ ਤਰ੍ਹਾਂ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਜੇ ਇਸ ਨੂੰ ਖਾਂਦਿਆਂ ਪੀਂਦਿਆਂ ਅਤੇ ਮਨੁੱਖ ਨੇ ਇਹ ਸੰਸਾਰ ਸਰੋਵਰ ਦੇ ਵਿੱਚ ਆਪਣੇ ਮਨ ਨੂੰ ਕਬਲਵੰਦ ਨਿਰਲੇਪ ਰੱਖਣਾ, ਇਹਨਾਂ ਪਦਾਰਥਾਂ ਨੂੰ ਖਾਂਦਿਆਂ ਪੀਂਦਿਆਂ ਪਹਿਨਦਿਆਂ, ਇਹ ਗੁਰੂ ਨਾਨਕ ਸਾਹਿਬ ਦਾ ਧਰਮ ਹੈ ਕਿ ਪੜੋ
ਅਤੇ
ਇਸੇ ਤਰ੍ਹਾਂ ਕਹਿੰਦੇ ਸੰਨਿਆਸ ਸਾਧਕ ਜਿੰਨੇ ਸਾਰਿਆਂ ਨੂੰ ਗ੍ਰਸਥੀ ਬਣਾਉਣ ਵਾਲਾ ਹੈ, ਗ੍ਰਸਥੀ ਜਿਹੜਾ ਹੈ ਤੇ ਆਪਣੇ ਧਰਮ ਦੀ ਕਮਾਈ ਕਰਦਾ ਹੈ ਤੇ ਵੰਡ ਕੇ ਖਾਂਦਾ ਤੇ ਦਾਨ ਕਰਦਾ ਕਮਾਈ
ਵਿੱਚੋਂ,
ਇਸ ਵਾਸਤੇ ਸਾਹਮਣੇ ਆਇਆ ਹੋਇਆ ਪੁਰਸ਼ ਚਿੱਤੀ ਜਿਹੜਾ ਤੇ ਕਦੇ ਵੀ ਖਾਲੀ ਨਾ ਉਸਦੇ ਘਰ ਤੋਂ ਜਾਵੇ,
ਜੇ
ਕਰਕੇ ਖੂਹ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ,
ਖੈਰ ਗੰਦਾ ਹੋਇਆ ਤਿਸਮਾਹੀ,
ਪਾਣੀ ਖੂਹ ਦੇ ਵਿੱਚ ਟਿਕਿਆ ਰਹੇ ਕੱਢੋ ਨਾ ਤੋ ਗੰਦਾ ਹੋ ਜਾਂਦਾ। ਇਸ ਤਰ੍ਹਾਂ ਗ੍ਰਸਥੀ ਦੇ ਕਮਾਏ ਦੇ ਪਦਾਰਥ ਜਿਹੜੇ ਨੇ ਉਹਨਾਂ ਵਿੱਚ ਵੀ ਹਉਮੈ ਹੰਕਾਰ ਦੀ ਬਦਬੂ ਭਰ ਜਾਂਦੀ ਹੈ, ਜੇ ਕਰਕੇ ਉਹ ਗ੍ਰਸਥੀ ਆਪਣੀ ਕਮਾਈ ਵਿੱਚੋਂ ਧਰਮ ਦੇ ਪਾਸੇ ਨਹੀਂ ਲਾਉਂਦਾ ਹੈ,
ਤੇ
ਜੇ ਕਰਕੇ ਗ੍ਰਸਥੀ ਦੀ ਕਮਾਈ ਵਿੱਚੋਂ ਦਾਨ ਪੰਨ ਹੁੰਦਾ ਰਹੇ, ਪਾਣੀ ਨਿਕਲਦਾ ਰਹੇ,
ਮਦਰ ਹੋਏ ਜਾਣੇ ਸਭ ਕਾਹੂ,
ਤੇ ਸਭ ਕੋਈ ਇਸ ਗੱਲ ਨੂੰ ਜਾਣਦੇ ਨੇ ਕਿ ਉਹ ਮਿੱਠੇ ਪਾਣੀ ਵਾਂਗ ਤੇ ਸੁਖਦਾਇਕ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਗ੍ਰਸਥੀ ਹੈ ਤੇ ਉਸਦੀ ਸੋਭ ਨੇਕ ਰੀਤੀ ਹੈ, ਜਿਹੜੇ ਮਨੁੱਖ ਇਸ ਤਰ੍ਹਾਂ ਕਰਦੇ ਨੇ ਐਸ ਲੋਕ ਤੇ ਪਰਲੋਕ ਦੇ ਅੰਦਰ ਉਹ ਸੁੱਖ ਪਾਉਂਦੇ ਆ,
ਆਪਣੇ
ਗ੍ਰਸਥ ਵਿੱਚ ਹੀ ਰਹਿੰਦਿਆਂ ਤੇ ਆਪਣੀ ਆਤਮਾ ਸਰੂਪ ਦਾ ਅਭਿਆਸ ਕਰਨਾ,
ਕਰਤ ਰਹੇ ਸਿਮਰੇ ਸੁਖ ਰਾਸਾ,
ਕਰਦਾ ਰਹੇ ਤੇ ਸੁਖਾਂ ਦੀ ਉਹਦੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀ ਜਾਵੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਤੇ ਆਪਣੇ ਧਰਮ ਦੀ ਗਿਰਤ ਕਰਦੇ ਆ,
ਤੇ
ਫਿਰ ਉਹਨਾਂ ਦੀ ਉਪਮਾ ਜਿਹੜੀ ਕੌਣ ਲੈ ਸਕਦਾ ਹੈ,
ਖਰਬੂਜਾ ਜੋਈ,
ਜਿਸ ਤਰ੍ਹਾਂ ਬੇਲ ਦੇ ਨਾਲ ਲੱਗਾ ਹੋਇਆ ਖਰਬੂਜਾ ਹੁੰਦਾ ਹੈ,
ਕਹਿੰਦੇ
ਉਹ ਪੱਕਦਾ ਹੈ ਤੇ ਮਿੱਠਾ ਹੋ ਜਾਂਦਾ ਹੈ,
ਤੋੜ ਪਕਾ,
ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਜਿਹੜੀ ਸੀ ਪ੍ਰਗਟ ਕੀਤੀ,
ਗੁਰਸਿੱਖੀ ਕੀ ਰੀਤ ਚਲਾਈ,
ਗੁਰ ਸਿੱਖੀ ਦੇ ਜਿਹੜੇ ਰੀਤ ਮਰਜ਼ਾਵਾ ਸੀ ਉਸ ਇਲਾਕੇ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਮਿਲਾਏ।
ਵਿਦਾ ਹੋਏ ਕਹਿੰਦੇ ਗੁਣ ਖਾਨੀ
ਸਤਸੰਗ ਜੀ ਗੁਣਾਂ ਦੀ ਖਾਨ ਤੇ ਉੱਥੋਂ ਵਿਦਾ ਹੋ ਕੇ ਚੱਲ ਪਏ।
ਮਰਦਾਨੇ ਸੁਰ ਬੋਲੇ ਬਾਣੀ
ਭਾਈ ਮਰਦਾਨੇ ਨੇ ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਾਣੀ ਬੋਲੇ
ਅੱਖਾਂ ਦੇ ਇੱਤ ਦੇ ਦਿਖਾਏ।
ਖੰਡਾਂ ਦੀ ਤੈਨੂੰ ਅਸੀਂ ਸੈਰ ਕਰਵਾ ਦਿੱਤੀ ਦਿਖਾ ਦਿੱਤੇ ਆ।
ਨੌਵਾਂ ਭਾਰਤ ਖੰਡ ਗਣਾਏ
ਨੌਵਾਂ ਜਿਹੜਾ ਇਹ ਭਾਰਤ ਖੰਡ ਹੈ ਤੇ ਗਿਣਦਾ ਆਪਣੇ ਮਨ ਵਿੱਚ
ਦਿਖਾਵੇ ਉਹੀ
ਤੇ ਚੱਲ ਅਸੀਂ ਹੁਣ ਤੈਨੂੰ ਭਾਰਤ ਖੰਡ ਦੀ ਸੈਰ ਕਰਵਾਉਂਦੇ ਹਾਂ।
ਜੈ ਪਰਿਵਾਰ ਸਦਨ ਹੈ ਤੂੰ ਹੀ
ਤੇ ਜਿੱਥੇ ਤੇਰੇ ਘਰ ਨੇ ਤੇ ਤੇਰਾ ਪਰਿਵਾਰ ਹੈ।
ਸੁਣ ਮਰਦਾਨੇ ਪੁੰਨ ਵੱਜ ਭਾਖਾ
ਤੇ ਸੁਣ ਕੇ ਮਰਦਾਨੇ ਨੇ ਸਾਧ ਸੰਗ ਜੀ ਵਤਨ ਆਖਿਆ।
ਚਲੋ ਪ੍ਰਭੂ ਜਿੱਤ ਕੋ ਹੋਇਆ ਬਲਾਖਾ
ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਕਿਤਨੇ ਅਸਥਾਨ ਜਿਹੜੇ ਉਹ ਵੇਖ ਲਏ ਨੇ।
ਨਾ ਤਾਂ ਹਮਸੇ ਜੰਤਨ ਕਹਿ ਜਾਣਾ
ਤੇ ਨਹੀਂ ਤਾਂ ਸਾਡੇ ਵਰਗੇ ਜੀਵਾਂ ਨੇ ਕਿੱਥੇ ਇਹੋ ਜਿਹੀ ਜਾਣਕਾਰੀ ਪ੍ਰਾਪਤ ਕਰਨੀ ਸੀ, ਕਿੱਥੇ ਇਹੋ ਜਿਹੇ ਅਸਥਾਨ ਵੇਖਣੇ ਸੀ।
ਇਸ ਪ੍ਰਕਾਰ ਬੋਲਤ ਵਿਗਸਾਏ
ਇਸ ਤਰ੍ਹਾਂ ਸਾਧ ਸੰਗ ਜੀ ਬੋਲਦਿਆਂ ਤੇ ਸਤਿਗੁਰੂ ਮਹਾਰਾਜ ਜੀ ਹੱਸ ਪਏ।
ਦਰਸ਼ਨ ਜੰਮੂਪੁਰ ਮੈਂ ਆਏ
ਬੜੀ ਛੇਤੀ ਦੇ ਨਾਲ ਜੰਮੂ ਸ਼ਹਿਰ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ।
ਵਿਖਰਮਣੀ ਕਥਾਨ
ਉੱਥੇ ਸਾਰ ਸੰਗ ਜੀ ਜੰਮੂ ਤਵੀ ਨਦੀ ਦੇ ਕਿਨਾਰੇ ਤੇ ਇੱਕ ਸੁੰਦਰ ਥਾਂ ਜਿਹੜਾ ਸੀ ਵੇਖ ਕੇ
ਬੈਠ ਗਏ। ਤਵ ਜਲਦ ਬਬੇਕੂ
ਗਿਆਨ ਦੇ ਸਮੁੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ।
ਸ੍ਰੀ ਅੰਗਦ ਸੁਣ ਕਥਾ ਮਹਾਨੀ
ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇਵ ਮਹਾਰਾਜ ਜੀ ਬੜੀ ਭਾਰੀ ਸੁੰਦਰ ਕਥਾ ਆਪ ਜੀ ਸੁਣੋ।
ਉਸੋ ਬੋਲਤ ਭੇ ਅਸਬਾਨੀ
ਮੇਰੇ ਤਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਬਾਣੀ ਬੋਲੇ। ਭਾਈ ਬਾਲਾ ਜੀ ਕਹਿ ਰਿਹਾ
ਜਾਮਵੰਤ ਭਾਲਕ ਜੋ ਭਾਰੀ
ਜਾਮਾਵੰਤ ਜੋ ਭਾਲਕ ਰਿਸ਼ ਹੈ ਭਾਰੀ
ਦੇ ਕੇ ਨਾਮ ਸੋ ਨਗਰ ਉਚਾਰੀ
ਕਹਿੰਦੇ ਉਸਦੇ ਨਾਮ ਦੇ ਉੱਤੇ ਤੇ ਇਹ ਨਗਰ ਜਿਹੜਾ ਹੈ ਜੰਮੂ ਉਚਾਰੀ ਦਾ ਜਾਮਾਵੰਤ ਦੇ ਨਾਮ ਤੇ
ਵੱਡੀ ਗੁਫਾ ਜਿਸ ਮੈਂ ਤਿਸ ਵਾਸਾ
ਤੇ ਵੱਡੀ ਗੁਫਾ ਹੈ ਤੇ ਜਿਸ ਦੇ ਵਿੱਚ ਉਹਦਾ ਵਾਸਾ ਮੰਨਿਆ ਹੋਇਆ ਹੈ।
ਚਿਰਕਾਲ ਜੀਵੋ ਬਲ ਰਾਸਾ
ਤੇ ਚਿਰਕਾਲ ਤਾਂ ਇਹ ਜਾਮਾਵੰਤ ਜਿਉਂਦਾ ਰਿਹਾ ਤੇ ਬਲ ਦੀ ਰਾਸਾ ਉਹਦੀ ਸੀ ਹੱਦ ਸੀ ਸਮੂਹ ਬਲ ਵਾਲਾ ਸੀ।
ਦੋ ਰਾਜਾ ਸ੍ਰੀ ਬਾਵਨ ਜੀ ਭੈ
ਕਹਿੰਦੇ ਜਿਸ ਵੇਲੇ ਬਾਵਨ ਅਵਤਾਰ ਧਾਰਿਆ ਵਿਸ਼ਨੂੰ ਨੇ ਕਿਉਂਕਿ ਜਿਹੜਾ ਇਹ ਆਪਣੇ ਸਾਧ ਸੰਗ ਜੀ ਪ੍ਰਹਿਲਾਦ ਦਾ ਪੋਤਰਾ ਸੀ ਬਲ ਰਾਜਾ ਤੇ ਔਰ ਇਹ 101 ਜਗ ਕਰ ਰਿਹਾ ਸੀ ਤੇ ਮੈਨੂੰ ਇੰਦਰ ਦੀ ਪਦਵੀ ਮਿਲ ਜਾਵੇ ਦੇਵਤਿਆਂ ਦਾ ਰਾਜਾ ਮੈਂ ਬਣ ਜਾਵਾਂ। ਇਹ 100 ਜਗ ਇਸਨੇ ਪੂਰਾ ਕਰ ਲਿਆ ਸੀ ਅਖੀਰਲਾ ਕਰ ਰਿਹਾ ਸੀ। ਦੇਵਤਿਆਂ ਦੇ ਅੰਦਰ ਬੜੀ ਘਬਰਾਹਟ ਪੈਦਾ ਹੋ ਗਈ ਕਿ ਸਾਡੀ ਰਾਜਧਾਨੀ ਤੇ ਬੈਨ ਕਾਬਲ ਹੋ ਜਾਣਗੇ। ਉਸ ਵੇਲੇ ਦੇਵਤੇ ਸਾਰੇ ਇਕੱਠੇ ਹੋ ਕੇ ਵਿਸ਼ਨੂੰ ਦੇ ਪਾਸ ਗਏ ਇੰਦਰ ਦੇ ਸਮੇਤ ਕਿ ਤੁਸੀਂ ਕਿਰਪਾ ਕਰੋ ਇਹ ਰਾਤ ਇਹ ਜੱਗ ਪੂਰਾ ਕਰ ਗਿਆ ਤੇ ਸਾਡੀ ਰਾਜਧਾਨੀ ਤੇ ਕਬਜ਼ਾ ਜਨਤਾ ਦਾ ਹੋ ਜਾਣਾ, ਅਸੀਂ ਕਿੱਥੇ ਰਹਾਂਗੇ। ਉਸ ਵੇਲੇ ਵਿਸ਼ਨੂੰ ਨੇ ਇੱਕ ਛੋਟਾ ਜਿਹਾ ਰੂਪ ਧਾਰਿਆ ਬਾਵਨ ਜਿਸਨੂੰ ਕਹਿੰਦੇ ਸੀ। ਬਾਵਨ ਕਹਿੰਦੇ ਨੇ ਬੌਣਾ ਤੇ ਬਾਵਨ ਕਹਿੰਦੇ ਨੇ 52 ਉਂਗਲੀਆਂ ਇਸ ਤਰ੍ਹਾਂ ਖੜੀਆਂ ਕਰ ਲਓ ਗਿਣ ਕੇ ਤੇ ਜਦੋਂ 52 ਹੋ ਜਾਣ ਤੇ ਬਸ ਇੰਨਾ ਕੁ ਰੂਪ ਸਿਰ ਛੋਟਾ ਜਿਹਾ ਜਦੋਂ ਆਇਆ ਜਿੱਥੇ ਬਾਲਾ ਦਾ ਜੱਗ ਕਰ ਰਿਹਾ ਸੀ ਤੇ ਜੈਨਤਾ ਦਾ ਗੁਰੂ ਸ਼ੁਕਰਾਚਾਰਜ ਜੱਗ ਕਰਵਾ ਰਿਹਾ ਸੀ। ਉਸ ਵੇਲੇ ਸਤਸੰਗ ਜੀ ਇਹਨੇ ਆ ਕੇ ਬ੍ਰਾਹਮਣ ਦਾ ਰੂਪ ਧਾਰ ਕੇ ਦਰਵਾਜ਼ੇ ਦੇ ਉੱਤੇ ਆ ਸਤਸੰਗ ਜੀ ਅਲੱਗ ਜਗਾਏ ਤੇ ਮੈਂ ਬ੍ਰਾਹਮਣ ਆਇਆ ਤੂੰ ਮੈਨੂੰ ਦਾਨ ਦੇ। ਕਹਿਣ ਲੱਗਾ ਕੀ ਚਾਹੀਦਾ? ਕਹਿੰਦਾ 250 ਕਰਮਾ ਧਰਤੀ ਚਾਹੀਦੀ ਹੈ ਤੇਰੇ ਦਰਵਾਜ਼ੇ ਦੇ ਉੱਤੇ ਕੁਟੀਆ ਬਣਾ ਕੇ ਤੇ ਮੈਂ ਰਹਾਂਗਾ। ਕਹਿੰਦੇ ਨੇ ਕਿ ਸ਼ੁਕਰਾਚਾਰਜ ਨੂੰ ਪਤਾ ਲੱਗਾ ਕਹਿੰਦਾ ਵੀ ਵਿਸ਼ਨੂੰ ਆ ਤੂੰ ਛਲਿਆ ਜਾਣਾ ਇਹ ਕੰਮ ਨਾ ਕਰੀ। ਕਹਿਣ ਲੱਗਾ ਐ ਗੁਰੂ ਹੁਣ ਮੈਂ ਬਚਨ ਦੇ ਚੁੱਕਾ ਹਾਂ ਤੇ ਕੇਵਲ ਸਤਸੰਗ ਦੀ ਚੁਲੀ ਛੱਡਣੀ ਬਾਕੀ ਰਹਿ ਗਈ ਸੀ। ਪਾਣੀ ਦੀ ਚੁਲੀ ਭਰ ਕੇ ਛੱਡ ਦੇਣੀ ਵੀ ਸੰਕਲਪ ਹੋ ਗਿਆ ਧਰਤੀ ਦਿੱਤੀ। ਬੜਾ ਯਤਨ ਕੀਤਾ ਸ਼ੁਕਰਾਚਾਰਜ ਨੇ ਵੀ ਦੰਤਾਂ ਦਾ ਭਲਾ ਹੋ ਜਾਏ ਬਲ ਰਾਜਾ ਤੇ ਇੱਥੋਂ ਬਚ ਜਾਵੇ ਵਿਸ਼ਨੂੰ ਦੇ ਛਲ ਤੋਂ। ਕਹਿੰਦਾ ਨਹੀਂ ਬਚਨ ਦੇ ਚੁੱਕਾ। ਕਹਿੰਦਾ ਵਿਸ਼ਨੂੰ ਵਰਗਾ ਬਾਹਮਣ ਹੋ ਕੇ ਮੇਰੇ ਦਰ ਤੇ ਮੰਗਦਾ ਹੈ ਰੋਜ਼ ਹੋ ਜਾਣਾ ਦਿਓ ਇਸ ਨੂੰ ਭਿਖਾਰੀ ਬਣ ਕੇ ਆਇਆ। ਅਖੀਰ ਸਾਧ ਸੰਗ ਜੀ ਬਾਣੀ ਜਿਹੜਾ ਸੰਕਲਪ ਕਰਨ ਵਾਸਤੇ ਰੋਟੀ ਚੋਂ ਕੱਢਿਆ ਸ਼ੁਕਰਾਚਾਰ ਦੰਦਾਂ ਦੀ ਸਹਾਇਤਾ ਲਈ ਉਹਦੇ ਵਿੱਚ ਮੱਕੜੀ ਬਣ ਕੇ ਜਾ ਲੱਗਾ ਅੰਦਰਲੇ ਪਾਸੇ ਅਤੇ ਪਾਣੀ ਨਾ ਨਿਕਲਣ ਲਈ ਉਹ ਡੱਕਾ ਮਾਰਿਆ ਵਿਚਾਰਾ ਕਾਣਾ ਹੋ ਗਿਆ। ਸ਼ੁਕਰ ਭਾਈ ਗੁਰਦਾਸ ਨੇ ਲਿਖੀ ਸਾਰੀ ਗੱਲ। ਅਖੀਰ ਦੋ ਚਾਰ ਬੂੰਦਾਂ ਨਿਕਲੀਆਂ, ਕਹਿੰਦੇ ਜੀ ਚੋਲੀ ਛੱਡ ਗਈ, ਸੰਕਲਪ ਹੋ ਗਿਆ। ਕਹਿੰਦਾ ਲਿਆ ਧਰਤੇ ਅਤੇ ਫਿਰ ਸਾਹਿਬ ਸੰਗਤ ਜੀ ਤਿੰਨਾਂ ਲੋਕਾਂ ਦੀਆਂ ਦੋ ਕਰਮਾਂ ਕੀਤੀਆਂ ਸੀ, ਐਡਾ ਰੂਪ ਵਧਾ ਲਿਆ। ਕਹਿੰਦਾ ਅੱਧੇ ਕਰਮ ਹੁਣ ਦੇ ਹੋਰ, ਕਹਿੰਦਾ ਮੇਰਾ ਸਰੀਰ ਵੀ ਆ, ਬਸ ਸਰੀਰ 'ਤੇ ਪੈਰ ਰੱਖਿਆ ਅਤੇ ਬਰਰਾਜੇ ਨੂੰ ਪਤਾਲ ਵਿੱਚ ਦਸਾ ਦਿੱਤਾ। ਸ਼ੁਕਰਾਚਾਰ ਕਹਿੰਦਾ ਉਹ ਹੁਣ ਤੂੰ ਆਪਣਾ ਵਚਨ ਲੈ ਲਿਆ ਤੂੰ, ਕਹਿੰਦਾ ਇਹ ਤੇਰੇ ਦਰ ਦੇ ਉੱਤੇ ਰਹਾਂਗਾ। ਫਿਰ ਉਹ ਵਚਨ ਪੂਰਾ ਕੀਤਾ, ਗੁਰਬਾਣੀ ਵਿੱਚ ਬੋਲ ਨੇ ਅਤੇ ਨਾਮਾ ਕਹਿ ਭਗਤ ਬਸ ਕੇਸ ਅਜਹੂ ਬਲ ਕੇ ਦੁਆਰ ਕਰੋ। ਬਰਰਾਜੇ ਦੇ ਦਰਵਾਜ਼ੇ ਦੇ ਉੱਤੇ ਪਹਿਰਾ ਦੇਣਾ ਪੈ ਗਿਆ। ਕਹਿੰਦੇ ਨੇ ਜਿਸ ਵੇਲੇ ਇਹ ਤਿੰਨ ਕਰਮਾਂ ਬਾਵਨ ਨੇ ਮਿਣੀਆਂ ਅਤੇ ਜਾਮਾਵੰਤ ਇੰਨਾ ਸਾਧ ਸੰਗ ਜੀ ਤਗੜਾ ਸੀ, ਉਹਨੇ 22 ਪ੍ਰਕਰਮਾਂ ਧਰਤੀ ਦੀਆਂ ਕਰਤੀਆਂ ਉਨੇ ਚਿਰ ਵਿੱਚ, ਦੋ ਘੜੀਆਂ ਦੇ ਅੰਦਰ ਅੰਦਰ। ਇਹ ਕਥਾ ਹੈਗੀ, ਆਪ ਸਰਵਣ ਕਰੋ।
ਜਪ ਸ੍ਰੀ ਪਾਵਨ ਜੀ ਭਏ,
ਇਸ ਵੇਲੇ ਬਾਵਨ ਅਵਤਾਰ ਹੋਏ,
ਮੱਛਰ ਨੇ ਕਿਹੇ ਤਾਂ
ਰਾਜੇ ਨੂੰ ਛੱਡਣ ਵਾਸਤੇ
ਲੋਕ ਦੁਆ ਕਰਮ ਕਰ,
ਤਿੰਨਾਂ ਲੋਕਾਂ ਦੀਆਂ ਦੋ ਕਰਮੇ ਕਹਿੰਦੇ ਬਣਾਈਆਂ,
ਮਾਪੇ ਕਿਰਪਾ ਲਕੇ ਤਾਂ
ਤੇ ਕਿਰਪਾ ਦੇ ਘਰ ਨੇ ਮਾਪਣਾ ਮਿਣਤੀ ਕੀਤੀ।
2100 ਇਹਨਾਂ ਪ੍ਰਦਕਸ਼ਣ ਦੀਨੀ,
ਕਹਿੰਦੇ ਉਹਨੇ ਸਮੇਂ 21 ਪ੍ਰਦਕਸ਼ਣਾ ਪ੍ਰਕਰਮਾ ਕਰ ਦਿੱਤੀਆਂ ਇਹ ਧਰਤੀ ਦੀਆਂ ਜਾਮਾਵੰਤ ਨੇ।
ਇੱਕ ਮੁਹੂਰਤ ਮੈਂ ਕਰ ਲੈਨੀ,
ਕੇਵਲ ਦੋ ਘੜੀਆਂ ਦਾ ਸਮਾਂ ਸੀ, ਕੋਈ 45 ਮਿੰਟ ਬਣਦੇ ਨੇ, ਇੰਨੇ ਸਮੇਂ ਵਿੱਚ ਕਹਿੰਦੇ ਨੇ 21 ਪ੍ਰਕਰਮਾ ਕਰ ਦਿੱਤੀਆਂ। ਤੇ ਬਹੁਤ ਬਲ ਵਾਲਾ ਸੀ ਤੇ ਜਿਸ ਦੇ ਅੰਦਰ ਬੜਾ ਬਲ ਹੈ ਤੇ ਬੇਗ ਕਾਹਲੀ ਚੱਲਣ ਵਾਲਾ, ਇਤਨਾ ਬਲ ਜਿਹੜਾ ਹੈ ਤੇ ਦੱਸੋ ਕਿਸ ਦੇ ਵਿੱਚ ਹੈ।
ਸ੍ਰੀ ਰਾਮ ਚੰਦ ਜਗ ਹੋਏ,
ਜਦੋਂ ਸ੍ਰੀ ਰਾਮ ਜੀ ਤੇ ਅਵਤਾਰ ਹੋਏ,
ਜਿਹਨੇ ਭਗਤਾਂ ਕੇ ਦੁੱਖ ਹੋਏ ਦੁੱਖ ਹੋਏ,
ਜਿਹਨਾਂ ਨੇ ਆਪਣੇ ਭਗਤਾਂ ਦੇ ਦੁੱਖ ਜਿਹੜੇ ਸੀ ਮਿਟੇ, ਕਹਿੰਦੇ ਜਿਹੜਾ ਜਾਮਾਵੰਤ ਹੈ ਤੇ ਇਹ ਲੰਕਾ ਵਿੱਚ ਉਹਨਾਂ ਦੇ ਨਾਲ ਗਿਆ ਸੀ। ਬਾਲੀ ਦਾ ਰਾਜ ਸੁਗਰੀਵ ਸੀ ਤੇ ਉਹ ਰਾਜਾ ਸੀ, ਬਾਲੀ ਨੇ ਉਹਦਾ ਰਾਜ ਖੋਲਿਆ ਸੀ। ਰਾਮ ਚੰਦਰ ਨੇ ਬਾਲੀ ਨੂੰ ਮਾਰ ਕੇ ਸੁਗਰੀਵ ਨੂੰ ਪਹਿਲਾਂ ਰਾਜ ਦਿੱਤਾ ਤੇ ਸੁਗਰੀਵ ਨੇ ਬਾਨਰ ਕੌਮ ਸਾਰੀ ਲੈ ਕੇ ਸ੍ਰੀ ਰਾਮ ਦੀ ਸਹਾਇਤਾ ਕੀਤੀ ਸੀ। ਬਾਂਦਰ ਕੀ ਸੈਨਾ ਸੇ ਮੰਥਨ ਯੁੱਧ ਪਾਰ, ਬਾਣੀ ਵਿੱਚ ਬੋਲ ਆਉਂਦੇ ਨੇ। ਤੇ ਇਸ ਵਾਸਤੇ ਇਹ ਸੁਗਰੀਵ ਦਾ ਮੰਤਰੀ ਸੀ, ਵਜ਼ੀਰ ਸੀ ਜਿਹੜਾ ਜਾਮਾਵੰਤ ਸੀ, ਇਹ ਵੀ ਫਿਰ ਲੜਨ ਵਾਸਤੇ ਨਾਲ ਗਿਆ ਸ੍ਰੀ ਰਾਮ ਦੇ। ਇਸ ਨੇ ਕੁੰਭਕਰਨ ਨੂੰ ਜਾ ਕੇ ਮਾਰਿਆ ਸੀ। ਤੇ ਆਓ ਸਾਧ ਸੰਗਤ ਜੀ, ਬੜੀ ਭਾਰੀ ਲੰਮੀ ਚੌੜੀ ਕਥਾ ਹੈ। ਹਾਂਜੀ,
ਅਲਕ ਯੁੱਧ ਤੈ ਹੋਵਤ ਭਇਓ,
ਕਹਿੰਦੇ ਬੜਾ ਭਾਰੀ ਲੰਕਾ ਜਿਸ ਵੇਲੇ ਯੁੱਧ ਹੋਇਆ,
ਕਰੋ ਪਰਾਕਰਮ ਰਣ ਮੈਂ ਭਾਰੀ,
ਤੇ ਬੜਾ ਭਾਰੀ ਜੰਗ ਦੇ ਬਲ ਕੀਤਾ,
ਤਿੰਨ ਸਾਚਰ ਅਤ ਬਲਕਾਰੀ,
ਬਹੁਤ ਹੀ ਬਲ ਵਾਲੇ ਜਿਹੜੇ ਸੀ ਨਿਸਾਚਰ ਦੈਨ ਮਾਰਨਾ ਕੀਤੇ।
ਵਾਪਰ ਪੈ ਕ੍ਰਿਸ਼ਨ ਅਵਤਾਰਾ,
ਵਾਪਰ ਦੇ ਅੰਦਰ ਸਾਧ ਸੰਗਤ ਜੀ ਸ੍ਰੀ ਕ੍ਰਿਸ਼ਨ ਜੀ ਅਵਤਾਰ ਹੋਏ।
ਧਰਨੀ ਹੈ ਧਨਵਾਨ ਪਹਾਰਾ,
ਚੱਲ ਕੇ ਆਏ ਨੇ।
ਜਾਮਾਵੰਤ ਦੇਖੋ ਇਹ ਥਾਏ,
ਜਾਮਾਵੰਤ ਜਿਹੜਾ ਸੀ ਉਸਨੂੰ ਇਸ ਜਗ੍ਹਾ ਦੇ ਉੱਤੇ ਇਸ ਗੁਫਾ ਦੇ ਉੱਤੇ ਦੇਖਿਆ।
ਲੱਗੇ ਕਰਨਾ ਮਿਲ ਕੇ ਸੰਗਰਾਮਾ,
ਜਾਮਾਵੰਤ ਦੇ ਨਾਲ ਸ੍ਰੀ ਕ੍ਰਿਸ਼ਨ ਦਾ ਜੰਗ ਸ਼ੁਰੂ ਹੋ ਗਿਆ।
ਯੁੱਧ ਯੁੱਗ ਯੁੱਧ ਅਸੈ ਬਲ ਧਾਮਾ,
ਤੇ ਦੋਵੇਂ ਸਭ ਸੰਗੀ ਜੰਗ ਕਰਦੇ ਹੈ ਅਸੈ ਕਰਕੇ ਬਲ ਦੇ ਘਰ,
ਨਹੀਂ ਪਰਾਜੇ ਕਿਸ ਦਿਸ ਹੋਈ,
ਕਿਸੇ ਤਰਫ ਵੀ ਦੋਹਾਂ ਦੇ ਵਿੱਚੋਂ ਕਿਸੇ ਦੀ ਵੀ ਹਾਰ ਨਹੀਂ ਹੋਈ।
ਜਿਸ ਅਸ਼ਟ ਬਿਸ਼ਟ ਪਟ ਦੋਈ,
ਇਹ ਦੋਵੇਂ ਜਾਮਾਵੰਤ ਤੇ ਸ੍ਰੀ ਕ੍ਰਿਸ਼ਨ 28 ਦਿਨ ਯੁੱਧ ਕਰਦੇ ਰਹੇ।
ਲੱਗੋ ਜਗੈ ਵਿਜੈ ਨੈ ਪਾਵਾ,
ਤੇ ਜਿਸ ਵੇਲੇ ਸਾਧ ਸੰਗਤ ਜੀ ਲੜਦਿਆਂ ਲੜਦਿਆਂ ਦੋਹਾਂ ਚੋਂ ਕਿਸੇ ਨੂੰ ਵੀ ਜਿੱਤ ਨਾ ਪ੍ਰਾਪਤ ਹੋਈ,
ਰਾਮ ਵੇਖ ਸ੍ਰੀ ਕ੍ਰਿਸ਼ਨ ਬਨਾਵਾ,
ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਨੇ ਤੇ ਰਾਮ ਚੰਦਰ ਦਾ ਰੂਪ ਜਿਹੜਾ ਸੀ ਬਣਾ ਲਿਆ।
ਦੋਰਾ ਦੇਖ ਰੂਪ ਸ੍ਰੀ ਰਾਮ ਕੋ,
ਸ੍ਰੀ ਰਾਮ ਦਾ ਪਾਜਕ ਸੀ ਤੇ ਸ੍ਰੀ ਰਾਮ ਦਾ ਰੂਪ ਵੇਖ ਕੇ ਜਾਮਾਵੰਤ
ਤਸਰ ਪਗਲ ਪਟਾਏ,
ਇਕਦਮ ਸ੍ਰੀ ਕ੍ਰਿਸ਼ਨ ਦੇ ਪੈਰੀ ਪੈ ਗਿਆ।
ਮਨ ਤਰਜਾ ਦੇ ਆਪਣੀ,
ਹਾਂਜੀ
ਮਨ ਤਰਜਾ ਦੇ ਆਪਣੀ,
ਮਨ ਜਾਂ ਪੁੱਤਰੀ ਜਿਹੜੀ ਸੀ ਆਪਣੀ ਦੇ ਕੇ
ਭੁੱਲ ਲਈ ਬਖਸ਼ਾਏ,
ਆਪਣੇ ਭੁੱਲ ਜਿਹੜੇ ਸੀ ਬਖਸ਼ਾ ਲਈ। ਇਹ ਸਾਖੀ ਇਸਦੀ ਇਸ ਤਰ੍ਹਾਂ ਤੁਹਾਡੀ ਸਮਝ ਵਾਸਤੇ, 17 ਜਿੱਦ ਸ੍ਰੀ ਕ੍ਰਿਸ਼ਨ ਦਾ ਚਾਚਾ ਲੱਗਦਾ ਸੀ ਤੇ 17 ਜਿੱਦ ਦੇ ਵਾਸ ਇੱਕ ਮਣੀ ਸੀ। ਜਦੋਂ ਸੂਰਜ ਦੀਆਂ ਕਿਰਨਾਂ ਉੱਤੇ ਪੈਂਦੀਆਂ ਸੀ ਤੇ ਉਹਦੇ 'ਚ ਸੋਨਾ ਢਲਦਾ ਸੀਗਾ। ਔਰ ਬੜੀ ਇਸਦੀ ਗੱਲ ਸੀ, ਸ੍ਰੀ ਕ੍ਰਿਸ਼ਨ ਨੇ ਯਤਨ ਕੀਤਾ ਕਿ ਇਹ ਮਣੀ ਮੈਨੂੰ ਮਿਲ ਜਾਵੇ, ਪਰ 17 ਜਿੱਦ ਨੇ ਜਵਾਬ ਦੇ ਦਿੱਤਾ ਵੀ ਇਹ ਮਣੀ ਤੁਹਾਨੂੰ ਨਹੀਂ ਮਿਲ ਸਕਦੀ। ਕਹਿੰਦੇ ਨੇ ਕਿ ਹੁਣ ਇਹਦੇ ਮਨ ਵਿੱਚ ਖਿਆਲ ਵੀ ਰਿਹਾ 17 ਜਿੱਦ ਦੇ ਵੀ ਇਹ ਕਲਯੁਗ ਦਾ ਅਵਤਾਰੀ, ਦੁਆਪਰ ਦਾ ਅਵਤਾਰੀ ਪੁਰਸ਼ ਆ, ਮੈਂ ਇਸਨੂੰ ਮਣੀ ਨਹੀਂ ਦਿੱਤੀ, ਪਛਤਾਇਆ ਬੜਾ। ਉੱਧਰ ਸਾਧ ਸਿੰਘ ਜੀ 17 ਜਿੱਦ ਦਾ ਜਿਹੜਾ ਭਰਾ ਸੀ ਸਤੰਨਾ, ਅਤੇ ਉਹ ਇਸ ਮਣੀ ਨੂੰ ਆਪਣੀ ਪੱਗ ਦੇ ਵਿੱਚ ਬੰਨ੍ਹ ਕੇ ਨਾ ਅਤੇ ਔਰ ਸ਼ਿਕਾਰ ਕਰਨ ਵਾਸਤੇ ਗਿਆ। ਕਹਿੰਦੇ ਨੇ ਜਦੋਂ ਸ਼ਿਕਾਰ ਕੀਤਾ ਸ਼ੇਰ ਦਾ ਅਤੇ ਸ਼ੇਰ ਨੇ ਇਸ ਨੂੰ ਮਾਰ ਦਿੱਤਾ ਅਤੇ ਪੱਗ ਦੇ ਸਮੇਤ ਹੀ ਸ਼ੇਰ ਦੀ ਮਣੀ ਲੈ ਗਿਆ ਅਤੇ ਉਸ ਸ਼ੇਰ ਦਾ ਫਿਰ ਸਾਧ ਸਿੰਘ ਜੀ ਯੁੱਧ ਹੋਇਆ ਜਾਮਾਵੰਤ ਦੇ ਨਾਲ। ਜਾਮਾਵੰਤ ਨੇ ਉਹ ਸ਼ੇਰ ਨੂੰ ਮਾਰ ਕੇ ਅਤੇ ਪੱਗ ਦੇ ਸਮੇਤ ਮਣੀ ਜਾਮਾਵੰਤ ਲੈ ਗਿਆ। ਇੱਧਰ ਸਾਧ ਸਿੰਘ ਜੀ ਜਿਹੜਾ 17 ਜਿੱਤ ਸੀ ਨਾ ਅਤੇ ਉਹਨੇ ਸ੍ਰੀ ਕ੍ਰਿਸ਼ਨ 'ਤੇ ਤੂਮਤ ਲਾ ਦਿੱਤੇ ਕਿ ਮੇਰੇ ਸਤੰਨੇ ਭਰਾ ਨੂੰ ਮਾਰ ਕੇ ਅਤੇ ਇਹ ਜਿਹੜੀ ਮਣੀ ਸ੍ਰੀ ਕ੍ਰਿਸ਼ਨ ਲਾਇਆ ਜੰਗਲ ਵਿੱਚ। ਔਰ ਇਸ ਦੋਸ਼ ਤੋਂ ਬਰੀ ਹੋਣ ਵਾਸਤੇ ਸ੍ਰੀ ਕ੍ਰਿਸ਼ਨ ਫਿਰ ਗਏ ਜੰਗਲ ਵਿੱਚ, ਪਾਲ ਕਰਦੇ ਰਹੇ, ਸਤੰਨਾ ਵੀ ਲੱਭ ਪਿਆ ਮਾਰਿਆ, ਫਿਰ ਸ਼ੇਰ ਦੀ ਪੈੜ ਦੇਖੀ, ਉਦੋਂ ਬਾਅਦ ਫਿਰ ਗੁਫਾ ਤੱਕ ਪਹੁੰਚ ਗਏ ਜਾਮਾਬੰਦੀ ਤੱਕ, ਅਖੀਰ ਫਿਰ ਜਾਮਾਬੰਦ ਦੇ ਨਾਲ ਅਤੇ ਇਹਨਾਂ ਦਾ ਸਾਧ ਸਿੰਘ ਜੀ ਫਿਰ ਜੰਗ ਹੋਇਆ ਸ੍ਰੀ ਕ੍ਰਿਸ਼ਨ ਦਾ ਅਤੇ ਇਸ ਦਾ। ਅਖੀਰ ਫਿਰ ਇਹ ਜਿੱਤਿਆ ਨਹੀਂ ਗਿਆ, 28 ਦਿਨ ਯੁੱਧ ਹੁੰਦਾ ਰਿਹਾ ਅਤੇ ਫਿਰ ਸਾਧ ਸਿੰਘ ਜੀ, ਸ੍ਰੀ ਕ੍ਰਿਸ਼ਨ ਬੜਾ ਛਲੀਆ ਬੰਦਾ ਸੀ ਅਤੇ ਉਹਨੇ ਕਿਹਾ ਮੇਰੇ ਤੋਂ ਜਿੱਤਿਆ ਨਹੀਂ ਜਾਣਾ। ਉਹਨੇ ਛਾਲ ਨਾਲ ਸ੍ਰੀ ਰਾਮ ਦਾ ਰੂਪ ਧਾਰ ਲਿਆ, ਜਾਮਾਵੰਤ ਸ੍ਰੀ ਰਾਮ ਚੰਦਰ ਦਾ ਆਕਾਸ਼ਕ ਸੀ। ਔਰ ਸਾਧ ਸਿੰਘ ਜੀ ਉਸੇ ਵੇਲੇ ਅਤੇ ਇਹ ਫਿਰ ਜਿਹੜਾ ਜਾਮਾਵੰਤ ਸੀ ਇਹ ਮਣੀ ਵੀ ਦੇ ਦਿੱਤੀ, ਪੈਰੀ ਵੀ ਪਿਆ ਔਰ ਨਾਲ ਆਪਣੀ ਲੜਕੀ ਦਾ ਵਿਆਹ ਵੀ ਕੀਤਾ ਸ੍ਰੀ ਕ੍ਰਿਸ਼ਨ ਨਾਲ ਅਤੇ ਮਾਫ਼ੀ ਮੰਗੇ। ਔਰ ਇਹ ਸਾਧ ਸਿੰਘ ਜੀ ਇੱਕ ਪ੍ਰਸੰਗ ਹੈ ਅਤੇ ਸ੍ਰੀ ਕ੍ਰਿਸ਼ਨ ਨੂੰ ਇਹ ਦੋਸ਼ ਕਿਉਂ ਲੱਗਾ? ਕਹਿੰਦੇ ਸ੍ਰੀ ਕ੍ਰਿਸ਼ਨ ਨੇ ਚੌਥ ਭਾਦੋਂ ਦੀ ਚੌਥ ਵਾਲੇ ਦਿਨ ਮੀਂਹ ਪਿਆ ਹੋਇਆ ਸੀ ਅਤੇ ਗਊ ਦੇ ਪੈਰ ਦੇ ਜਿੱਥੇ ਉਹਦਾ ਪੈਰ ਖੁੱਭਿਆ ਸੀ ਉੱਥੇ ਪਾਣੀ ਖੜਾ ਸੀ, ਉਸ ਪਾਣੀ ਵਿੱਚ ਚੌਥ ਦੇ ਚੰਦਰਮਾ ਨੂੰ ਵੇਖ ਲਿਆ। ਹਿੰਦੂ ਮਤ ਵਿੱਚ ਇਹ ਧਾਰਨਾ ਵੀ ਜਿਹੜਾ ਚੌਥ ਦਾ ਚੰਦਰਮਾ ਗਊ ਦੇ ਪੈਰ ਦੇ ਪਾਣੀ ਵਿੱਚ ਦੇਖ ਲਵੇ ਉਹਨੂੰ ਕਲੰਕ ਲੱਗਦਾ ਹੈ। ਇਹ ਕਲੰਕ ਲੱਗਾ ਕਿਵੇਂ? ਜਿਵੇਂ ਹਿੰਦੂਆਂ ਦੀ ਮਿਥਿਆਸ ਨੇ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਜੋ ਉਹਨਾਂ ਨੂੰ ਲਿਖਿਆ। ਕਹਿੰਦੇ ਗਣੇਸ਼ ਇੱਕ ਵਾਰੀ ਚੂਹੇ ਤੋਂ ਡਿੱਗ ਪਿਆ ਅਤੇ ਭਾਦੋਂ ਚੌਥ ਦਾ ਦਿਨ ਸੀ, ਗਣੇਸ਼ ਚੂਹੇ ਦੀ ਸਵਾਰੀ ਕਰਦਾ, ਹਿੰਦੂ ਮਤ ਦੀ ਸਾਰੀ ਫਿਲਾਸਫੀ ਹੈ। ਔਰ ਕਹਿੰਦੇ ਨੇ ਕਿ ਜਿਹੜਾ ਚੰਦਰਮਾ ਸੀ ਨਾ ਵੇਖ ਕੇ ਹੱਸ ਪਿਆ ਅਤੇ ਕਹਿੰਦੇ ਗਣੇਸ਼ ਨੇ ਸ਼ਰਾਪ ਦੇ ਦਿੱਤਾ। ਉਹ ਦਿਨ ਭਾਦੋਂ ਚੌਥ ਦਾ ਦਿਨ ਸੀ ਵੀ ਜਿਹੜਾ ਦਿਨ ਭਾਦੋਂ ਚੌਥ ਦੇ ਦਿਨ ਵਿੱਚ ਗਊ ਦੀ ਪੈੜ ਦੇ ਪਾਣੀ ਵਿੱਚ ਵੇਖੇਗਾ ਉਹ ਕਲੰਕੀ ਹੋਵੇਗਾ। ਇਸ ਤਰ੍ਹਾਂ ਕਹਿੰਦੇ ਸ੍ਰੀ ਕ੍ਰਿਸ਼ਨ ਨੂੰ ਕਲੰਕ ਲੱਗਾ, ਤੂਮਤ ਲੱਗੀ। ਇਹ ਕਥਾ ਹੈ ਇਤਿਹਾਸ ਮਿਥਿਹਾਸ ਦੀ, ਪੁਰਾਣਾਂ ਦੀ, ਉਹ ਇੱਕ ਦ੍ਰਿਸ਼ਟਾਂਤ ਹੈ, ਗੱਲ ਹੈ ਕਿ ਜੰਮੂ ਕਿੱਥੋਂ ਬਣਿਆ ਜਿੱਥੇ ਮਹਾਰਾਜ ਆਏ ਨੇ। ਇਹ ਜਾਮਾਬੰਦ ਦੀ ਗੁਫਾ ਤੋਂ ਜੰਮੂ ਨਾਮ ਪਿਆ ਅਤੇ ਕਸ਼ਮੀਰ ਜੰਮੂ ਰਿਆਸਤ ਹੈ ਹਿੰਦੁਸਤਾਨ ਦੇ ਅੰਦਰ ਅਤੇ ਉੱਥੇ ਗੁਫਾ ਵੀ ਬਣੀ ਹੋਈ ਜਾਮਾਬੰਦ ਦੇ। ਉਹ ਕਥਾ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ, ਭਾਈ ਸਾਹਿਬ ਭਾਈ ਬਾਲਾ ਜੀ ਸੁਣਾ ਰਹੇ ਨੇ। ਹਾਂਜੀ,
ਚੌਪੀ ਤਾਂ ਸ੍ਰੀ ਕ੍ਰਿਸ਼ਨ ਦੁਆਰਕਾ ਗਏ,
ਉਹ ਸ੍ਰੀ ਕ੍ਰਿਸ਼ਨ ਜੀ ਫਿਰ ਦੁਆਰਕਾ ਦੇ ਚਲੇ ਗਏ।
ਜਾਮਾਵੰਤ ਜੰਮੂ ਪਏ,
ਇਹ ਜਾਮਾਵੰਤ ਜਿਹੜਾ ਸੀ ਤੇ ਇਹਦੇ ਨਾਮ ਤੋਂ ਜੰਮੂ ਜਿਹੜਾ ਉਹ ਪ੍ਰਗਟ ਹੋਇਆ।
ਇਸ ਕਰਕੇ ਉਹ ਬਚਨ ਬਲਾਸਾ,
ਇਸ ਤਰ੍ਹਾਂ ਸਾਧ ਸੰਗ ਜੀ ਬਚਨ ਬਲਾਸ ਕਰਦੇ ਆ।
ਜਿਸ ਬਤਾਏ ਬੈ ਸੁਖਰਾਸਾ,
ਸੁਖਾਂ ਦੀ ਉਹਦੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੋ ਦਿਨ ਬਤੀਤ ਕੀਤੇ।
ਗੁਰਮਤਿ ਕੇਤਕ ਨਾ ਹਰਖਾਏ,
ਸਤਿਗੁਰੂ ਮਹਾਰਾਜ ਜੀ ਦੇ ਨਾਲ ਮਿਲ ਕੇ ਕੁਝ ਲੋਕ ਬੜੇ ਬੜੇ ਪ੍ਰਸੰਨ ਹੋਏ।
ਜਾ ਕੂਪ ਡਿੱਗ ਪੈਣ ਸੁਣਾਏ।
ਜਾ ਕੇ ਰਾਜੇ ਦੇ ਪਾਸ, ਜੰਮੂ ਦਾ ਰਾਜਾ ਸੀ, ਤੇ ਇਸ ਤਰ੍ਹਾਂ ਵਚਨ ਉਚਾਰਨ ਕੀਤੇ।
ਮੈਂ ਤਪਾ ਸ੍ਰੀ ਨਾਨਕ ਆਵਾ।
ਕਹਿੰਦੇ ਨੇ ਕਿ ਬਾਹਰ ਇੱਕ ਤਪਾ ਨਾਨਕ ਆਇਆ ਹੋਇਆ,
ਜਿਸ ਕੋ ਜਸੀ ਜਗ ਮੈਂ ਬੋਛਾਵਾ,
ਜਿਸ ਦਾ ਜਸ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ।
ਸੁਣਤ ਲਗਨ ਪਗ ਤੂਰਨ ਤਾਇਓ।
ਸੁਣ ਕੇ ਸਭ ਸੰਗਤ ਜੀ ਇਹ ਰਾਜਾ ਨੰਗੇ ਕਹਿ ਰਹੀ ਸਤਿਗੁਰਾਂ ਦੇ ਪਾਸ ਆਇਆ।
ਉੱਤੋਂ ਬਹੁਤ ਹੀ ਉਪਾਅ ਲਿਆਓ,
ਬਹੁਤ ਸਾਰੀਆਂ ਉੱਤੋਂ ਭੇਟਾਂ ਜਿਹੜੀਆਂ ਸੀ ਸ੍ਰੇਸ਼ਟ ਉਹ ਲਿਆਉਣਾ ਕੀਤੀਆਂ।
ਅਧੀਨ ਹੋਏ ਪਦ ਬੰਧਨ ਕੀਨੀ,
ਤੇ ਬਹੁਤ ਹੀ ਅਧੀਨ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਬਿਨੈ ਭਨੀ ਭੇਟੇ ਤਰ ਦੇਣੀ,
ਬੇਨਤੀ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਦੇ ਭੇਟਾ ਰੱਖੇ।
ਗੋਰਾ ਪੂਰਨ ਸ੍ਰੀ ਸਤਿਗੁਰੂ ਤੁਸੀਂ
ਮਹਾਰਾਜ, ਤੁਸੀਂ ਹੀ ਪੂਰਨ ਸਰੂਪ ਹੋ ਸਤਿਗੁਰੂ ਮਹਾਰਾਜ ਜੀ।
ਉਪਦੇਸ਼
ਆਪ ਜੀ, ਆਪਣਾ ਉਪਦੇਸ਼ ਮੈਨੂੰ ਬਖਸ਼ਣਾ ਕਰੋ।
ਜੋ ਚਰਨ ਕੀ ਸਰਨ
ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਜਿਹੜੀ ਉਹ ਪਕੜ ਲਈ।
ਸਿੱਖ ਕਰੋ ਜਗਦੇਸ਼,
ਇਹ ਜਗਦੇਸ਼ ਤੇ ਮੈਨੂੰ ਆਪਣਾ ਸਿੱਖ ਬਣਾ ਲਓ।
ਚੌਪੀ ਸੁਣਤ ਬਿਨੈ ਕਰ ਦਿਆ ਕਿਰਪਾਲਾ।
ਇਹਦੀ ਸਾਧ ਸੰਗਤ ਜੀ ਬੇਨਤੀ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਦਇਆ ਕੀਤੀ।
ਸੁਖਨਿਤ ਬੋਲੇ ਬਚਨ ਰਸਾਲਾ।
ਸੁਖਾਂ ਦੇ ਖਜ਼ਾਨੇ ਬੜੇ ਸੁੰਦਰ ਸਤਿਗੁਰੂ ਮਹਾਰਾਜ ਜੀ ਬਚਨ ਬੋਲੇ।
ਕੀਜੇ ਸਦਾ ਧਰਮ ਕੋ ਨਿਆਓ।
ਮਹਾਰਾਜ ਕਹਿੰਦੇ ਰਾਜਾ ਤੂੰ ਤਾਂ ਹੈ ਜੇ ਧਰਮ ਦਾ ਨਿਆਂ ਕਰੇ।
ਲੋਕ ਧਾਰ ਮੈਂ ਕਰ ਕੋ ਨਿਆਓ,
ਤੇ ਲੋਕ ਧਾਰ ਕੇ ਤੂੰ ਕਨਿਆ ਨਹੀਂ ਕਰਨਾ।
ਜਗਤ ਜਾਣੇ ਹੈ ਸੁਪਨ ਸਮਾਨਾ,
ਜਿਹੜਾ ਸਾਰਾ ਸੰਸਾਰ ਹੈ ਤੇ ਤਾਂ ਸੁਪਨੇ ਦੇ ਸਦਾਸ ਹੈ।
ਸਤ ਆਤਮਾ ਇੱਕ ਪਛਾਣਾ,
ਇਹ ਜਿਹੜਾ ਸੰਸਾਰ ਹੈ ਸੁਪਨੇ ਦੇ ਸਮਾਨ ਹੈ ਤੇ ਇੱਕੋ ਹੀ ਆਤਮਾ ਜਿਹੜਾ ਆਪਣਾ ਆਪਾ ਰੂਪ ਹੈ ਤੇ ਉਹੀ ਸੱਚ ਸੱਚ ਹੈ।
ਸੇਵਾ ਸੰਤ ਕੀ ਚਿਤ ਦੀਜਾ,
ਤੇ ਜਿਹੜੇ ਸਾਧੂ ਮਹਾਤਮਾ ਸਿਮਰਨ ਕਰਨ ਵਾਲੇ ਤੇ ਉਹਨਾਂ ਦੀ ਸੇਵਾ ਦੇ ਚ ਪ੍ਰੇਮ ਦਿਆ ਕਰ।
ਨੰਗ ਸ਼ੁਰੂ ਪਾ ਕਰਨਾ ਕੀਜਾ,
ਤੇ ਕੋਈ ਨੰਗਾ ਹੈ ਕੋਈ ਭੁੱਖਾ ਹੈ ਭੋਜਨ ਦੇ ਕੇ ਵਸਤਰ ਦੇ ਕੇ ਤੇ ਕਿਰਪਾ ਕਰਿਆ ਕਰ।
ਸਤਨਾਮ ਜਪੀਏ ਲਿਵਲਾਈ,
ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ ਲਿਵਲਾ ਕੇ।
ਸੁਣੀਏ ਹਰ ਕੀਰਤ ਗੁਣ ਗਾਈ,
ਹਰੀ ਵਾਹਿਗੁਰੂ ਪਰਮੇਸ਼ਰ ਦੀ ਕੀਰਤ ਜਸ ਸੁਣੋ ਤੇ ਗੁਣ ਗਾਓ।
ਸਤਸੰਗਤ ਮਿਲ ਸਮਾਂ ਬਤਾਵੋ,
ਸਤਸੰਗਤ ਦੇ ਮਿਲ ਕੇ ਸਮਾਂ ਬਤੀਤ ਕਰੋ।
ਇਹ ਉਪਦੇਸ਼ ਆਪ ਕਮਾਵੋ,
ਜਿਹੜਾ ਉਪਦੇਸ਼ ਹੈ ਜੇ ਆਪ ਕਮਾਵੋਗੇ।
ਤੋਬਾ ਇਸੀ ਧਾਰਨ ਹੋਵੇ ਰਾਜਾ,
ਤੇ ਮਹਾਰਾਜ ਕਹਿੰਦੇ ਤੂੰ ਬਾਈ ਧਾਰਨ ਦਾ ਰਾਜਾ ਬਣ ਜਾਏਗਾ। ਪਹਾੜਾਂ ਵਿੱਚ ਬਾਈ ਰਾਜੇ ਸੀ ਤੇ ਉਹਨਾਂ ਦਾ ਤੂੰ ਸ਼੍ਰੋਮਣੀ ਬਣ ਜਾਏਗਾ।
ਇਸ ਲੋਕੇ ਪੂਜੇ ਕਾਜਾ,
ਇਸ ਲੋਕ ਦੇ ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ।
ਮੈਂ ਪਰਲੋਕ ਵਿਖੇ ਗਤ ਆਛੇ,
ਤੇ ਪਰਲੋਕ ਦੇ ਅੰਦਰ ਤੇ ਤੇਰੀ ਅੱਛੀ ਗਤੀ ਮੁਕਤੀ ਹੋਵੇਗੀ।
ਬਖਸੇ ਅਬ ਜੋ ਕਰੇ ਅਗੇ ਪਾਛੇ,
ਜਿਹੜੇ ਤੇ ਪਿੱਛੇ ਪਾਪ ਕੀਤੇ ਸੀ ਉਹ ਤੇਰੇ ਬਖਸ਼ ਦਿੱਤੇ।
ਸੁਣ ਗੁਰ ਬਚਨ ਦ੍ਰਿਪਤ ਮਨ ਪਾਏ,
ਸੁਣ ਕੇ ਗੁਰੂ ਸਾਹਿਬ ਦੇ ਬਚਨ ਤੇ ਰਾਜੇ ਦੇ ਮਨ ਵਿੱਚ ਬਹੁਤ ਚੰਗੇ ਲੱਗੇ।
ਜਸ ਭਾਕੇ ਤੁਸ ਬੌਰ ਕਮਾਏ,
ਇਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਹੇ ਸੀ ਤੇ ਉਹ ਉਸਨੇ ਕਮਾਉਣਾ ਕੀਤੇ।
ਵਧਿਓ ਰਾਜ ਜੇ ਤੋਂ ਗੁਰ ਭਾਖਾ,
ਤੇ ਜਿੰਨਾ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਇਹਦਾ ਰਾਜ ਵੀ ਵੱਧ ਗਿਆ।
ਕਿਤੇ ਦਿਨ ਸ੍ਰੀ ਗੁਰ ਤੇ ਰਾਖਾ,
ਤੇ ਕਈ ਦਿਨ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਨੂੰ ਇਸਨੇ ਰੱਖਿਆ ਜੰਮੂ ਦੇ ਵਿੱਚ।
ਧਰਮ ਦ੍ਰਿੜਾਇ ਦੀਨੇ ਉਪਦੇਸ਼ਾ,
ਤੇ ਧਰਮ ਨੂੰ ਦ੍ਰਿੜ ਕਰਵਾਇਆ ਤੇ ਉਪਦੇਸ਼ ਇਸ ਨੂੰ ਦਿੱਤਾ।
ਵਿਦਾ ਹੋਏ ਗਮਨੇ ਜਗਤੇਸ਼ਾ,
ਜਗਦੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੋਂ ਵਿਦਿਆ ਹੋ ਕੇ ਚੱਲ ਪਏ।
ਇਹ ਗ੍ਰਾਮ ਬਨਜਾਰਨ ਕੇਰਾ,
ਇੱਕ ਸਤਸੰਗ ਜੀ ਪਿੰਡ ਹੈ ਬਨਜਾਰਿਆਂ ਦਾ।
ਹਾਂ ਆਏ ਨਿਸਕੀਨ ਬਸੇਰਾ,
ਇੱਥੇ ਗੁਰੂ ਨਾਨਕ ਦੇਵ ਜੀ ਆਵੇ ਤੇ ਜ਼ਿਲ੍ਹਾ ਗੁਜਰਾਤ ਵਿੱਚ ਇਹ ਟਾਂਡਾ ਪਿੰਡ ਹੈ ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਆਵੇ।
ਜਿਣਕੇ ਵਿਕੇ ਹੋਤੋ ਜੋ ਨਾਇਕ,
ਤੇ ਇਹਨਾਂ ਦੇ ਵਿੱਚੋਂ ਸਤਸੰਗ ਜੀ ਬਨਜਾਰਿਆਂ ਦਾ ਜਿਹੜਾ ਮੋਹਰੀ ਚੌੜ ਦੀ ਮੁਖੀਆ ਸੀ ਉਹਨੂੰ ਨਾਇਕ ਕਹਿੰਦੇ ਹਨ।
ਸੁਖ ਜਨਮੋ ਤੇ ਘਰ ਸੁਖਦਾਇਕ,
ਉਹਦੇ ਘਰ ਦੇ ਵਿੱਚ ਬਹੁਤ ਹੀ ਸੁਖ ਦੇਣ ਵਾਲਾ ਪੁੱਤਰ ਪੈਦਾ ਹੋਇਆ।
ਇਹ ਸੰਤ ਦੇ ਪੂਰਬ ਨੈ ਕੋਈ,
ਇਹਦੇ ਘਰ ਦੇ ਪਹਿਲਾਂ ਕੋਈ ਸੰਤਾਨ ਨਹੀਂ ਸੀ।
ਵਧਾਈ ਹੋਈ,
ਇਸ ਕਰਕੇ ਤੇ ਬਹੁਤ ਹੀ ਇਹਨੂੰ ਵਧਾਈਆਂ ਮਿਲੀਆਂ ਕਿ ਚਲੋ ਇਹਦੇ ਘਰ ਦੇ ਬੱਚੇ ਨੇ ਜਨਮ ਲਿਆ।
ਆਨ ਮੁਬਾਰਕ ਮਾਨਵ ਦੇਵੈ,
ਬਹੁਤ ਸਾਰੇ ਮਨੁੱਖ ਜਿਹੜੇ ਲੋਕ ਮੁਬਾਰਕਾਂ ਦਿੰਦੇ ਨੇ, ਸਤਿਕਾਰ ਦੇ ਰਹੇ, ਵਧਾਈਆਂ ਦੇ ਰਹੇ।
ਪ੍ਰਸੰਤਾ ਸਭ ਕੀ ਲੇਵੈ,
ਸਾਰਿਆਂ ਦੀਆਂ ਦਿੱਤੀਆਂ ਹੋਈਆਂ ਵਧਾਈਆਂ ਦੀ ਪ੍ਰਸੰਨਤਾ ਇਹ ਗ੍ਰਹਿਣ ਕਰ ਰਿਹਾ
ਮਿਲ ਕਰ ਦੇ ਤਾਂ ਅਸੀਸ ਮਸਾਲਾ
ਕਰਕੇ ਲੋਕੀ ਵਿਵਹਾਰ ਅਨੁਸਾਰ ਤੇ ਅਸੀਸਾਂ ਦਿੰਦੇ ਨੇ
ਅਡਾਰ ਤੇ ਅੰਤਾ ਬਹੁਤ ਗੁਲਾਲਾ
ਸੰਘੇੜਿਆਂ ਦੇ ਆਟੇ ਨੂੰ ਕਹਿੰਦੇ ਗੁਲਾਲ ਲਾਲ ਰੰਗ ਖੁਸ਼ੀਆਂ ਦੇ ਵਿੱਚ ਤੇ ਜਿਸ ਤਰ੍ਹਾਂ ਹੋਲੀ ਖੇਡੀ ਦੀ ਤੇ ਇਸ ਤਰ੍ਹਾਂ ਦੇ ਛਿੜਕਾਅ ਕਰ ਰਹੇ
ਸ੍ਰੀ ਗੁਰੂ ਆਏ
ਉਸ ਜੰਗਲ ਵਿੱਚ ਸਾਧ ਸੰਗ ਦੀ ਜਾ ਉਸ ਦੇ ਬਗੀਚੇ ਵਿੱਚ ਨਾ ਇਹ ਜਿਹੜਾ ਬਣਜਾਰਿਆਂ ਦਾ ਨਾਇਕ ਸੀ ਉਹਦੇ ਬਗੀਚੇ ਵਿੱਚ ਬੈਠ ਰਹੇ ਸੀ ਤੇ ਪਾਰਟੀ ਹੋ ਰਹੀ ਸੀ ਉੱਥੇ ਗੁਰੂ ਨਾਨਕ ਸਾਹਿਬ ਦੀ ਨੇੜੇ ਬਗੀਚੇ ਵਿੱਚ ਬੈਠ ਗਏ
ਸਤਬਲਾ ਸਾਂਝ ਪੀ ਗਵਨੇ
ਆਪੋ ਇਤਿਹਾਸ ਬਲਾਸ ਖੁਸ਼ੀਆਂ ਕਰਦਿਆਂ ਸ਼ਾਮਾਂ ਹੋ ਗਈਆਂ ਤੇ ਇਹ ਸਾਰੇ ਉੱਠ ਕੇ ਚਲੇ ਗਏ
ਰਾਵਤ ਹੋਦ ਪਏ ਨਿਜ ਭਵਨੇ
ਆਪਣੇ ਘਰ ਦੇ ਅਨੁਸਾਰ ਸਾਂਝੀ ਪ੍ਰਾਪਤ ਹੋ ਗਏ ਨੇ
ਸਭ ਸਿੰਨਾ ਨੇ ਕੀ ਲੀਲੀ
ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੋਈ ਖਬਰਸਾਰ ਇਹਨਾਂ ਲੋਕਾਂ ਨੇ ਨਾ ਲਈ
ਮਿਲਕਰ ਕਿਸੇ ਨਾ ਬੰਧਨ ਕੀਨੀ
ਮਿਲਕੇ ਕਿਸੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਨਹੀਂ ਕੀਤੇ
ਅਰਥ ਭਰੇ ਗਰਬਤ ਜੋ ਸੋਗਮ ਨੇ
ਪੁੱਤਰ ਜੰਮੇ ਦੀ ਖੁਸ਼ੀ ਵਿੱਚ ਤੇ ਔਰ ਹੰਕਾਰ ਨਾਲ ਭਰੇ ਹੋਏ ਚਲੇ ਗਏ
ਮੈਂ ਸਨਮਾਨੇ ਲਖਗੁਣ ਭਵਨੇ
ਉਹਨਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੇ ਸਾਧ ਸੰਗਤ ਜੀ ਵੇਖ ਕੇ ਤੇ ਨਹੀਂ ਸਤਕਾਰ ਕੀਤਾ ਤੇ ਗੁਣਾਂ ਦੇ ਘਰ ਨੇ ਮਹਾਂਪੁਰਸ਼ ਨੇ
ਕਿਤੇ ਕਾਲ ਪਿੱਛੇ ਮਰਦਾਨੇ
ਕਿਤਨੇ ਸਮੇਂ ਤੋਂ ਪਿੱਛੋਂ ਤੇ ਭਾਈ ਮਰਦਾਨਾ
ਸ੍ਰੀ ਪੁਰਸ਼ੋਂ ਅਸ ਬਚਨ ਬਖਾਨੇ
ਸਤਿਗੁਰੂ ਮਹਾਰਾਜ ਜੀ ਦੇ ਤਾਈ ਇਸ ਤਰ੍ਹਾਂ ਦੇ ਬਚਨ ਉਚਾਰਨ ਕੀਤੇ
ਭਰੇ ਗਰਬਤ ਮਨ ਮੁੰਡੇ
ਕਹਿੰਦਾ ਮਹਾਰਾਜ ਇਹ ਮਨ ਮਨ ਦੇ ਮੂਰਖ ਤੇ ਬੜੀ ਖੁਸ਼ੀ ਦੇ ਭਰੇ ਹੋਏ
ਸੁਧ ਜਨਮੇ ਬਹੁ ਮੋਹ ਅਰੁਦੇ
ਪੁੱਤਰ ਦੇ ਜਨਮੇ ਤੇ ਮੋਹ ਦੇ ਵਿੱਚ ਫਸੇ ਹੋਏ ਇਹ ਲੋਕ
ਗੁਰੂ ਕਾ ਸਨਮਾਨ ਨਾ ਕੀਨਾ
ਆਪ ਜੀ ਦਾ ਕੋਈ ਇਹਨਾਂ ਨੇ ਸਤਕਾਰ ਨਹੀਂ ਕੀਤਾ
ਭੇਟ ਨਾ ਦੀਨ ਅਤੀਤ ਨਾ ਕੀਨਾ
ਨਾ ਕੋਈ ਭੇਟਾ ਦਿੱਤੀ ਤੇ ਨਾ ਆਪ ਜੀ ਨੂੰ ਸਾਧੂ ਮਹਾਤਮਾ ਹੀ ਜਾਣਿਆ
ਕਰੇ ਪਰਸਪਰ ਐਤਕ ਵਧਾਈ
ਆਪੋ ਵਿੱਚ ਵਧਾਈਆਂ ਦੇਣ ਦੇ ਵਿੱਚ ਲੱਗੇ ਰਹੇ
ਇਹ ਮਤ ਮੰਦਰ ਹੈ ਦਰਬਾਰੀ
ਇਹਦਾ ਮੰਦੀ ਮਤ ਵਾਲੇ ਲੋਕ ਬੜੇ ਹੰਕਾਰੀ ਹੋ ਰਹੇ
ਗੁਰੂ ਕਹੇ ਇਹ ਬਾਲ ਜੋ ਜਾਇਓ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਜਿਹੜਾ ਬੱਚਾ ਹੈ ਘਰ ਦੇ ਬਣਜਾਰਿਆਂ ਦੇ ਜੰਮਿਆ ਹੈ
ਆਪਣੋ ਰਹਿਣ ਲੈਣੇ ਆਇਓ
ਕਹਿੰਦੇ ਮਰਦਾਨਿਆ ਤਾਂ ਕਰਜ਼ਾ ਹੀ ਆਪਣਾ ਲੈਣਾ ਅਸੀਂ ਕਰਜ਼ਾ ਲੋਕਾਂ ਨੇ ਅੱਜ ਗਿਫਟ ਦੇ ਤੇ ਸਵੇਰੇ ਨਹੀਂ ਰਹਿਣਾ ਹਾਂ
ਪੂਰਵ ਜਨਮ ਜਿੱਤੋ ਇਸ ਪਾਹੀ
ਜਿੰਨਾ ਨੂੰ ਕਹਿੰਦੇ ਪਹਿਲੇ ਜਨਮ ਦੇ ਇਹਦੇ ਪਾਸ
ਪੂਰ ਹੋ ਮਰ ਜਾਹੀ
ਕਹਿੰਦੇ ਉਹ ਸਵੇਰ ਹੁੰਦਿਆਂ ਹੋਇਆ ਇਸ ਨੇ ਲੈ ਲੈਣਾ ਤੇ ਇਸ ਨੇ ਮਰ ਜਾਣਾ ਕਿਉਂਕਿ ਕਰਜ਼ਾ ਲੈਣਾ ਸੀ ਪਿਓ ਤੋਂ ਤੇ ਲੈਣਾ ਹੌਲੀ ਹੌਲੀ ਸੀ ਲੋਕਾਂ ਨੇ ਇਕੱਠਾ ਕਰਕੇ ਦੇ ਦਿੱਤਾ ਸਾਰਾ ਤੇ ਇਸ ਵਾਸਤੇ ਸਵੇਰੇ ਦੀ ਮੌਤ ਹੋ ਜਾਣੀ ਹੈ
ਇਸ ਕੋ ਦਾ ਹੈ ਸੰਕਟ ਭਾਰਾ
ਕਹਿੰਦੇ ਸਵੇਰੇ ਜਿਹੜੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਬਦਲ ਜਾਣਗੀਆਂ ਤੇ ਇਹਨੂੰ ਬੜਾ ਭਾਰੀ ਦੁੱਖ ਦੇਵੇਗਾ
ਉਦਨ ਕਰੇਗਾ ਕਹਿ ਬਾਲ ਹਮਾਰਾ
ਫਿਰ ਰੋਣਗੇ ਕਹਿਣਗੇ ਸਾਡਾ ਬੱਚਾ ਸੀ ਇਹ
ਉਹ ਫਸ ਮੈਂ ਫਸ ਕਰੇ ਆਪਾ
ਕਹਿੰਦੇ ਮੋਹ ਦੀ ਫਾਹੀ ਦੇ ਵਿੱਚ ਫਸ ਕੇ ਤੇ ਇਸ ਤਰ੍ਹਾਂ ਇਹ ਹੰਕਾਰੀ ਹੋ ਰਹੇ
ਮਿਲ ਕਰ ਕਰੇ ਬਲਾਪ ਕਲਾਪਾ
ਤੇ ਮਿਲ ਕੇ ਸਾਰੇ ਕਲਾਪਾ ਸਾਰੇ ਹੀ ਇਹ ਬਰਲਾਪ ਕਰਨਗੇ
ਇਸ ਵਿੱਚ ਕਹਿ ਕਰਕੇ ਅਨੁਰਾਗਾ
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਹਿ ਕੇ ਤੇ ਅਨੁਰਾਗ ਪ੍ਰੇਮ ਦੇ ਨਾਲ
ਜਦੋਂ ਸ਼ਬਦ ਗਾਏ ਮੁਖ ਰਾਗਾ
ਇਸ ਵਾਸਤੇ ਸ਼ਬਦ ਦਾ ਉਚਾਰਨ ਕੀਤਾ ਤੇ ਸ੍ਰੀ ਰਾਗ ਦੇ ਅੰਦਰ ਇਹ ਸ਼ਬਦ ਜਿਹੜਾ ਸੀ ਮਹਾਰਾਜ ਨੇ ਗਾਉਣਾ ਕੀਤਾ
ਮਰਦਾਨੇ ਤਮਸਾ ਇਸ ਪਾਈ
ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੀ ਆਗਿਆ ਪਾ ਕੇ
ਫੇਰ ਭਾਵ ਸੁਰ ਤਾਰ ਵਜਾਈ
ਤੇ ਸਾਧ ਸੰਗ ਜੀ ਤੇ ਰਵਾਬ ਲੈ ਕੇ ਤੇ ਉਹ ਤਾਰ ਨੂੰ ਸੁਰ ਕਰਕੇ ਤੇ ਇਸ ਨੂੰ ਵਜਾਉਣਾ ਕੀਤਾ ਔਰ ਇੱਕ ਰਹਿਣੀ ਹੈ ਮਹਾਰਾਜ ਕਹਿੰਦੇ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਬਣ ਹੋਊਗਾ ਕਈ ਵਾਰੀ ਅਸੀਂ ਪਿਓ ਬਣ ਕੇ ਜੰਮੇ ਹਾਂ ਕਈ ਵਾਰੀ ਪੁੱਤ ਬਣ ਕੇ ਜੰਮੇ ਹਾਂ ਇਹ ਚੱਕਰ ਸਾਧ ਸੰਗ ਜੀ ਇਵੇਂ ਚੱਲਦਾ ਰਹਿੰਦਾ ਕੋਈ ਪਿਓ ਬਣ ਕੇ ਦਿੰਦਾ ਤੇ ਕੋਈ ਪੁੱਤਰ ਬਣ ਕੇ ਦਿੰਦਾ ਹੈ ਕੋਈ ਪੁੱਤਰ ਬਣ ਕੇ ਲੈਂਦਾ ਕੋਈ ਪਿਓ ਬਣ ਕੇ ਦਿੰਦਾ ਤੇ ਇਸ ਵਾਸਤੇ ਚੱਕਰ ਚੱਲਦਾ ਰਹਿੰਦਾ ਸੰਸਾਰ ਵਿੱਚ ਤੇ ਚਾਹੇ ਰਿਸ਼ੀ ਨੇ ਚਾਹੇ ਮੁਨੀ ਨੇ ਚਾਹੇ ਅਵਤਾਰ ਨੇ ਚਾਹੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਸਾਹਿਬਜ਼ਾਦੇ ਮਨ ਨੇ ਹੱਥੀ ਸੰਸਕਾਰ ਕੀਤਾ ਹੈ ਬਾਬਾ ਅਟਲ ਗੁਜਰੇ ਬਾਬਾ ਗੁਰਦਿੱਤਾ ਔਰ ਦੋਵਾਂ ਦਾ ਹੱਥੀ ਸੰਸਕਾਰ ਹੋਇਆ ਸਾਹਿਬ ਹੀ ਸੀ ਪਹਿਲਾਂ ਨਿਬੇੜ ਕੇ ਚਲੇ ਗਏ ਇਸ ਵਾਸਤੇ ਇਹ ਸੰਸਾਰ ਦਾ ਚੱਕਰ ਜਿਹੜਾ ਲੈਣ ਤੇ ਦੇਣ ਦਾ ਇਸੇ ਤਰ੍ਹਾਂ ਚੱਲਦਾ ਰਹਿੰਦਾ। ਗੁਰੂ ਨਾਨਕ ਸਾਹਿਬ ਇੱਥੇ ਬੈਰਾਗਮੀ ਸ਼ਬਦ ਜਿਹੜਾ ਹੈ ਉਸਦਾ ਉਚਾਰਨ ਕਰਦੇ ਹਨ।
ਸ੍ਰੀ ਮੁਖਵਾਕ ਸ੍ਰੀ ਰਾਗ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕਹਿ ਗੁਣ ਜਾ ਰਿਹਾ ਮਿੱਤਰਾ।
ਹਾਂਜੀ, ਸ੍ਰੀ ਰਾਗ ਹੈ ਤੇ ਇਸਦੇ ਅੰਦਰ ਪਹਿਰੇ ਪਹਿਰੇ ਬਾਣੀ ਦੇ ਬਾਣੀ ਦਾ ਨਾਂ ਹੈ। ਜਿਸ ਤਰ੍ਹਾਂ ਆਨੰਦ ਸਾਹਿਬ ਬਾਣੀ ਸੋਹਣੀ ਬਾਣੀ ਹੈ, ਦੱਖਣੀ ਓਮਕਾਰ ਹੈ, ਸਿੱਧ ਗੋਸ਼ਟ ਹੈ, ਤੇ ਇਸਦਾ ਨਾਂ ਸ਼ਬਦ ਦਾ ਪਹਿਰੇ ਹੈ। ਤੇ ਪਹਿਰੇ ਕਹਿੰਦੇ ਪਹਿਰ ਨੂੰ, ਜਿਸ ਤਰ੍ਹਾਂ ਦਿਨ ਤੇ ਰਾਤ ਦੇ 24 ਘੰਟੇ ਆ, 8 ਪਹਿਰ ਬਣਦੇ ਆ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਪਹਿਲਾਂ ਇਹ ਗਿਣਤੀ ਚੱਲਦੀ ਸੀ, ਬਿਸਵੇ ਚੱਸਿਆ ਘੜੀਆਂ ਪਹਿਰ ਥਿੱਤੀ ਵਾਰੀ ਮਾਹੌਲ ਹੋਆ। ਅੱਜ ਮਿੰਟ ਨੇ, ਸੈਕਿੰਡ ਨੇ, ਘੰਟੇ ਨੇ, ਇਹ ਹਿਸਾਬ ਚੱਲ ਰਿਹਾ, ਇਹ ਪੁਰਾਣਾ ਹਿਸਾਬ ਸੀ। ਤੇ ਇਸ ਲਈ ਪਹਿਰੇ ਜਿਵੇਂ ਰਾਤ ਦੇ 4 ਪਹਿਰ ਹੁੰਦੇ ਨੇ, ਦਿਨ ਦੇ 4 ਪਹਿਰ ਹੁੰਦੇ ਨੇ, ਤੇ ਸਾਡੀ ਜ਼ਿੰਦਗੀ ਦੇ 4 ਪਹਿਰ ਬਣਾ ਕੇ ਗੁਰੂ ਨਾਨਕ ਦੇ ਉਪਦੇਸ਼ ਦੇ ਰਹੇ ਨੇ। ਪਹਿਲਾ ਪਹਿਰ ਜਿਹੜਾ ਹੈ ਬਾਲਕ ਅਵਸਥਾ ਦਾ ਹੈ, ਬਾਲਕ ਤੋਂ ਦੂਜਾ ਪਹਿਰ ਤੇ ਜਵਾਨੀ ਅਵਸਥਾ ਦਾ ਹੈ, ਤੀਜਾ ਜਵਾਨੀ ਤੋਂ ਢਲਦੀ ਜਵਾਨੀ ਦਾ ਪ੍ਰੌਢਿਆਂ ਅਵਸਥਾ ਦਾ ਹੈ, ਚੌਥਾ ਪਹਿਰ ਬੁਢੇਪੇ ਦਾ ਹੈ ਤੇ ਮੌਤ ਦਾ ਹੈ। ਇਹ ਜੀਵਨ ਦੇ 4 ਹਿੱਸੇ ਬਣਾ ਕੇ, ਜਾਂ ਸਾਡੀ ਉਮਰ ਰੂਪੀ ਰਾਤ ਦੇ ਤੇ 4 ਪਹਿਰੇ ਅਵਸਥਾ ਬਣਾ ਕੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦੇ ਰਹੇ ਨੇ, ਆਪ ਸਰਵਣ ਕਰੋ। ਤੇ ਔਰ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਤੇ ਪਹਿਲੇ ਘਰ ਵਿੱਚ ਫਰਮਾਉਂਦੇ ਹਨ,
ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ।
ਤੇ ਮਹਾਰਾਜ ਕਹਿੰਦੇ ਬਣਜਾਰਾ ਇਹ ਕਰਮਾਂ ਤੇ ਧਰਮਾਂ ਦਾ ਵਪਾਰ ਹੀ ਕਰ ਰਿਹਾ ਹੈ, ਪੁੰਨ ਤੇ ਪਾਪ ਦਾ ਜੀਵ ਬਣਜਾਰਾ ਹੈ। ਤੇ ਮਿੱਤਰ ਰੱਬ ਦੇ ਅੰਸ਼ ਸਾਡੇ ਸਾਰਿਆਂ ਚ ਇੱਕ ਹੈ ਤਾਂ ਮਿੱਤਰ ਕਹਿੰਦੇ ਨੇ ਇਸੇ ਕਰਕੇ। ਤੇ ਪਹਿਲੇ ਪਹਿਰ ਰਹਿਣ ਕਹਿ, ਇਹ ਜਿਹੜੀ ਜੀਵਨ ਦੀ ਜ਼ਿੰਦਗੀ ਦੀ ਸਾਥ ਸਾਂਝੀ ਰਾਤ ਹੈ, ਤੇ ਇਸ ਦੇ ਪਹਿਲੇ ਪੈਰ ਦੇ ਹਿੱਸੇ ਵਿੱਚ ਪਾਲਕੀ ਜਿੱਥੋਂ ਸਾਡੀ ਜ਼ਿੰਦਗੀ ਜਨਮ ਤੋਂ ਆਰੰਭ ਹੋਈ ਹੈ, ਤੇ ਉਸ ਅਵਸਥਾ ਦੇ ਹਿੱਸੇ ਦੇ ਵਿੱਚ ਇਹ ਜੀਵ ਰੂਪੀ ਬਣਜਾਰੇ ਮਿੱਤਰ
ਪਿਆ ਦਰਭਾਸ।
ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਦਾ ਹੁਕਮ ਪਿਆ ਤੇ ਤੂੰ ਮਾਤਾ ਦੇ ਗਰਭ ਦੇ ਵਿੱਚ ਆਉਣਾ ਕੀਤਾ।
ਗੁਰ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ।
ਮਹਾਰਾਜ ਕਹਿੰਦੇ ਹੇ ਜੀਵ ਰੂਪੀ ਬਣਜਾਰੇ ਮਿੱਤਰ, ਤੇ ਤੂੰ ਅਰਧ ਉਲਟਾ ਲੰਮ ਕੇ ਤਪ ਕਰਦਾ ਸੀ, ਪੁੱਠਾ ਸੀ ਪੈਰ ਉੱਤੇ ਨੂੰ ਤੇ ਮੂੰਹ ਥੱਲੇ ਨੂੰ ਸੀ, ਇਸ ਵਾਸਤੇ ਉਲਟਾ ਉੱਥੇ ਤਪ ਕਰ ਰਿਹਾ ਸੀ।
ਛੇਤੀ ਅਰਦਾਸ
ਤੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਪਾਸ ਅਰਦਾਸ ਬੇਨਤੀ ਕਰਦਾ ਸੀ, ਇੱਥੇ ਛੇਤੀ ਕੱਢੋ, ਦਸਵੰਧ ਦਿਆਂਗਾ, ਨਾਮ ਜਪਾਂਗਾ, ਤੇਰੇ ਇਹ ਇਕਰਾਰ ਯਾਦ ਕਰਾਂਗਾ,
ਛੇਤੀ ਅਰਦਾਸ ਵਿਖਾਣਾ।
ਉਸ ਮਾਲਕ ਵਾਹਿਗੁਰੂ ਦੇ ਦਾਨ ਨਾਲ ਤੂੰ ਅਰਦਾਸ ਬੇਨਤੀਆਂ ਕਰਦਾ ਸੀ,
ਉਰਦ ਧਿਆਨ ਲਿਵ ਲਾਗਾ,
ਸਿੱਧਾ ਸੀ, ਲਿਵ ਵਿੱਚ ਲੱਗਾ ਹੋਇਆ ਸੀ, ਤੂੰ ਪੁੱਠਾ ਸੀ, ਧਿਆਨ ਸਿੱਧਾ ਸੀ। ਪਰ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ, ਮਨੁੱਖ ਸਿੱਧਾ ਹੋ ਜਾਂਦਾ, ਧਿਆਨ ਪੁੱਠਾ ਹੋ ਜਾਂਦਾ, ਤੇ ਇਸ ਵਾਸਤੇ ਉਸ ਵੇਲੇ ਧਿਆਨ ਨਹੀਂ ਰਹਿੰਦਾ। ਉਹ ਲਿਵ ਛੁੜਕੀ ਲੱਗੀ ਕਿਸਨਾ ਮਾਇਆ ਅਮਰ ਵਰਤਾਇਆ, ਮਾਤਾ ਦੇ ਪੇਟ ਵਿੱਚ ਅਸੀਂ ਪੁੱਠੇ ਸੀ, ਸਾਡਾ ਧਿਆਨ ਸਿੱਧਾ ਸੀ ਰੱਬ ਵੱਲ ਨੂੰ, ਜਦੋਂ ਸਾਡਾ ਜਨਮ ਹੋਇਆ ਅਸੀਂ ਸਿੱਧੇ ਹੋ ਗਏ ਤੇ ਸਾਡਾ ਧਿਆਨ ਪੁੱਠਾ ਹੋ ਗਿਆ। ਇਸ ਵਾਸਤੇ ਬੱਚਾ ਰੋਂਦਾ ਨਾ ਤੇ ਸਿਮਰਨ ਭੁੱਲ ਜਾਂਦਾ, ਇਉਂ ਹੋਰ ਗੁਰੂ ਵਾਹਿਗੁਰੂ ਦੇ ਅੰਦਰ ਤੇਰਾ ਧਿਆਨ ਲੱਗਾ ਹੋਇਆ ਸੀ।
ਨਾਮ ਰਜਾ ਤਾਰਾ ਕਲ ਭੀਤਰ
ਕਹਿੰਦੇ ਬੇਮਰਜਾਦਾ ਵੀ ਤੂੰ ਸੰਸਾਰ ਵਿੱਚ ਆਇਆ ਸੀ, ਨਾ ਧੋਤੀ ਪਾਈ ਸੀ, ਨਾ ਲਗੋਟੀ ਪਾਈ ਸੀ, ਨਾ ਕਛਹਿਰਾ ਪਾਇਆ ਹੋਇਆ ਸੀ,
ਬਹੁੜ ਜਾ ਸੀ ਨਾਗਾ।
ਤੇ ਜਿਸ ਵੇਲੇ ਇੱਥੋਂ ਜਾਵੇਗਾ ਮੁੜ ਕੇ ਤੇ ਨੰਗਾ ਹੀ ਤੈਨੂੰ ਜਾਣਾ ਪਏਗਾ।
ਜੈਸੀ ਕਲਮ ਉੜੀ ਹੈ ਮਸਤਕ
ਜਿਸ ਤਰ੍ਹਾਂ ਮੇਰੇ ਮੱਥੇ ਦੇ ਕਾਲਮ ਬੁੜੀ ਬਗੀ ਹੋਈ ਹੈ,
ਤੈਸੀ ਜੀਏ ਪਾਸ
ਤੇ ਕਹਿੰਦੇ ਹੇ ਜੀਵ ਤੇ ਉਹ ਦੀ ਕਮਾਈ ਜਿਹੜੀ ਤੇਰੇ ਪਾਸ ਕਰਮਾਂ ਧਰਮਾਂ ਦੀ ਆਉਣੀ ਹੈ।
ਗੁਰੂ ਨਾਨਕ ਪ੍ਰਾਣੀ ਪਹਿਲੇ ਪਹਿਰੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਤੇ ਇਹ ਜ਼ਿੰਦਗੀ ਦੇ ਪਹਿਲੇ ਪਹਿਰ ਹਿੱਸੇ ਵਿੱਚ ਅਵਸਥਾ ਵਿੱਚ
ਪਿਆ ਗਰਭਾਸ,
ਵਾਹਿਗੁਰੂ ਪਰਮੇਸ਼ਰ ਦੇ ਹੁਕਮ ਹੋਣ ਤੋਂ ਤੂੰ ਮਾਤਾ ਦੇ ਪੇਟ ਵਿੱਚ ਆਉਣਾ ਕੀਤਾ,
ਦੂਜੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ।
ਇਸ ਵਾਸਤੇ ਦੂਜਾ ਜਿਹੜਾ ਹੈ ਤੇ ਤੇਰੀ ਅਵਸਥਾ ਦੀ ਰਾਤ ਦਾ ਪਹਿਰ ਹਿੱਸਾ ਜਾਂ ਅਵਸਥਾ ਰੂਪੀ ਜਾਵੇ ਮਿੱਤਰ
ਵਿਸਰ ਗਿਆ ਧਿਆਨ,
ਤੇ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਜਿਹੜਾ ਸੀ ਤੈਨੂੰ ਭੁੱਲ ਗਿਆ ਜਦੋਂ ਤੇਰਾ ਜਨਮ ਹੋਇਆ,
ਹੱਥੋਂ ਹੱਥ ਲਚਾਈਏ ਬਣ ਜਾ ਰਿਹਾ ਮਿੱਤਰਾ,
ਤੇ ਬੱਚੇ ਦਾ ਜਨਮ ਹੋ ਗਿਆ ਬਾਲਕ ਅਵਸਥਾ ਵਿੱਚ, ਹੱਥੋਂ ਹੱਥ ਸੰਬੰਧੀਆਂ ਮਾਤਾ ਪਿਤਾ ਭੈਣ ਭਰਾ ਦੇ ਤੇ ਔਰ ਕੁਛੜ ਗੋਲੀ ਵਿੱਚ ਹੱਥਾਂ ਦੇ ਉੱਤੇ ਤੈਨੂੰ ਸਾਰੇ ਨਚਾਉਂਦੇ ਫਿਰਦੇ ਆ,
ਜੋ ਜਹਦਾ ਕਰ ਕਾਨ,
ਜਿਸ ਤਰ੍ਹਾਂ ਸੋਧਾਂ ਦੇ ਘਰ ਦੇ ਸ੍ਰੀ ਕਾਨ ਕ੍ਰਿਸ਼ਨ ਦੀ ਪਾਲਣਾ ਹੋਈ ਸੀ,
ਹੱਥੋਂ ਹੱਥ ਲਚਾਈਏ ਪ੍ਰਾਣੀ
ਪ੍ਰਾਣਾ ਧਾਰੀ ਜੀਵ, ਇਸ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਦੇ ਉੱਤੇ ਤੈਨੂੰ ਖੁਸ਼ੀਆਂ ਲੋਰੀਆਂ ਤੇ ਇਸ ਤਰ੍ਹਾਂ ਨਚਾਇਆ ਜਾਂਦਾ ਹੈ।
ਮਾਤਾ ਹੈ ਸੁਤ ਮੇਰਾ,
ਮਾਤਾ ਕਹਿੰਦੀ ਇਹ ਤਾਂ ਮੇਰਾ ਹੀ ਪੁੱਤਰ ਹੈ,
ਇਹ ਤਾਂ ਚੇਤ ਮੂੜ ਮਨ ਮੇਰੇ,
ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ,
ਅੰਤ ਨਹੀਂ ਕਛ ਤੇਰਾ,
ਨੂੰ ਤੇਰਾ ਇੱਥੇ ਕੁਝ ਵੀ ਨਹੀਂ ਹੋਵੇਗਾ,
ਜਿੰਨਾ ਰਚਿਆ ਕਿਸੇ ਨਾ ਜਾਣਾ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਰਚਨਾ ਬਣਾਵਟ ਬਣਾਈ ਹੈ ਤੇ ਉਸਨੂੰ ਤੂੰ ਜਾਣਦਾ ਹੀ ਨਹੀਂ,
ਮਨ ਭੀਤਰ ਤਰ ਗਿਆਨ,
ਆਪਣੇ ਮਨ ਦੇ ਭੀਤਰ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਨੂੰ ਧਾਰਨ ਕਰ,
ਨਾਨਕ ਪ੍ਰਾਣੀ ਦੂਜੇ ਪਹਿਰ,
ਭਾਵ ਕੀ ਜਿਹੜੀ ਉਮਰ ਰੂਪੀ ਰਾਤ ਹੈ ਤੇ ਇਸ ਦੇ ਦੂਜੇ ਪੈਰ ਭਾਵ ਹਿੱਸੇ ਵਿੱਚ ਜਾਂ ਅਵਸਥਾ ਰੂਪੀ ਹਿੱਸੇ ਵਿੱਚ ਪੈਰ ਵਿੱਚ ਅਵਸਥਾ ਰੂਪੀ ਪੈਰ ਵਿੱਚ
ਵਿਸਰ ਗਿਆ ਧਿਆਨ,
ਤੇ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਜਿਹੜਾ ਸੀ ਭੁੱਲ ਗਿਆ,
ਤੀਜੇ ਪੈਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ,
ਮਹਾਰਾਜ ਕਹਿੰਦੇ ਤੀਜੇ ਪੈਰ ਭਾਵ ਕੀ ਜ਼ਿੰਦਗੀ ਦੇ ਤੀਜੇ ਪੈਰ ਅਵਸਥਾ ਹਿੱਸੇ ਵਿੱਚ ਇਹ ਜੀਵ ਰੂਪੀ ਬਣ ਜਾ ਰਹੇ ਮਿੱਤਰ, ਹੁਣ ਤੂੰ ਜਵਾਨ ਹੋ ਗਿਆ ਹੈ ਤੇ ਧਨ ਵੀ ਤੂੰ ਕਮਾਉਣਾ ਤੇ ਧਨ ਤੇ ਜਵਾਨੀ ਵੀ ਚਿੱਤ ਦਾ ਚਿੱਤ ਲੱਗਾ ਹੋਇਆ,
ਹਰ ਕਾ ਨਾਮ ਨਾ ਚਿੱਤ ਹੀ ਬਣ ਜਾ ਰਿਹਾ ਮਿੱਤਰਾ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਇਹ ਜੀਵ ਰੂਪੀ ਬਣ ਜਾ ਰਹੇ ਮਿੱਤਰ ਚੇਤੇ ਨਹੀਂ ਕਰਦਾ,
ਬੰਦਾ ਛੁੱਟੇ ਜਿੱਤ,
ਜਿਸ ਕਰਕੇ ਬੰਨਿਆ ਹੋਇਆ ਤੂੰ ਛੁੱਟ ਜਾਵੇਂ, ਜਵਾਨ ਤੋਂ ਬੰਨਿਆ ਹੋਇਆ ਤੇਰਾ ਉੱਥੇ ਛੁਟਕਾਰਾ ਹੋ ਜਾਵੇ,
ਹਰ ਕਾ ਨਾਮ ਨਾ ਚਿੱਤ ਹੈ ਪ੍ਰਾਣੀ,
ਇਹ ਪ੍ਰਾਣ ਧਾਰੀ ਜੀਵ ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ,
ਵਿਗਲ ਭਇਆ ਸੰਗ ਮਾਇਆ,
ਤੇ ਕਹਿੰਦੇ ਮਾਇਆ ਦੀ ਮੋਹ ਮਮਤਾ ਵਿੱਚ ਤੂੰ ਵਿਆਕਲ ਹੋਇਆ ਪਿਆ ਹੈ,
ਸੋ ਰਤਾ ਜੋਗਨ ਮਤਾ,
ਤੇ ਧਨ ਦੀ ਕਮਾਈ ਵਿੱਚ ਰੰਗਿਆ ਹੋਇਆ ਤੇ ਜਵਾਨੀ ਦੇ ਹੁਲਾਰੇ ਵਿੱਚ ਮਸਤ ਹੋਇਆ ਹੋਇਆ,
ਅਹਿਲਾ ਜਨਮ ਗਵਾਇਆ,
ਤੇ ਅਹਿਲਾ ਕਹਿੰਦੇ ਨੇ ਸੁੰਦਰ, ਤੇ ਅਹਿਲਾ ਕਹਿੰਦੇ ਬਿਨਾਂ ਲਾਹੇ ਤੋਂ ਵਿਆਪੀ ਜਨਮ ਗਵਾ ਲਿਆ,
ਧਰਮ ਸੇ ਤੀਵਾ ਪਾਰ ਨਾ ਕੀਤੋ,
ਤੇ ਕੋਈ ਵਾਰੀ ਧਰਮ ਵਾਲਾ ਵਪਾਰ ਜਿਹੜਾ ਸੀ ਪੁੰਨ ਕਰਮ ਨਹੀਂ ਕੀਤਾ,
ਕਰਮ ਨਾ ਕੀਤੋ ਮਿੱਤ,
ਤੇ ਮਿੱਤਰ ਕਰਮ ਜਿਹੜਾ ਉਹ ਵੀ ਪੁੰਨ ਕਰਮ ਹੀ ਹੁੰਦਾ, ਕੋਈ ਉਹ ਵੀ ਨੀ ਕੀਤਾ ਹੈ,
ਕੌਣ ਨਾਨਕ ਤੀਜੇ ਪੈਰੇ ਪ੍ਰਾਣੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਤੀਜੇ ਪੈਰ ਪ੍ਰਾਣੀ, ਇਹ ਪ੍ਰਾਣਾ ਧਾਰੀ ਜੀਵ, ਇਹ ਜਿਹੜਾ ਤੇਰੀ ਜ਼ਿੰਦਗੀ ਦਾ ਤੀਜਾ ਪੈਰ ਹਿੱਸਾ ਹੈ,
ਧਨ ਜੋ ਬਰਸੋ ਚਿੱਤ,
ਤੇਰਾ ਧਨ ਤੇ ਜਵਾਨੀ ਦੇ ਵਿੱਚ ਚਿੱਤ ਲੱਗਾ ਹੋਇਆ,
ਚੌਥੇ ਪੈਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ,
ਤੇ ਚੌਥਾ ਜਿਹੜਾ ਹੈ ਤੇ ਉਮਰ ਰੂਪੀ ਰਾਤ ਦਾ, ਤੇ ਚੌਥਾ ਪੈਰ ਹਿੱਸਾ, ਚੌਥਾ ਹਿੱਸਾ ਕੀ ਚੌਥੀ ਹਸਤਾ ਬੜੇਪਾ ਜਿਹੜਾ ਹੈ, ਇਸ ਦੇ ਅੰਦਰ ਜੀਵ ਰੂਪੀ ਬਣ ਜਾ ਰਹੇ ਮਿੱਤਰ,
ਖੇਤ,
ਇਹ ਜਿਹੜਾ ਤੇਰਾ ਸਰੀਰ ਖੇਤ ਸੀ ਨਾ, ਤੇ ਲਾਵੀ ਆ ਗਿਆ, ਲਾਵੀ ਕਹਿੰਦੇ ਧੋਵੇ ਆ ਗਏ ਨੇ, ਤੇ ਜਿਵੇਂ ਖੇਤੀ ਜਿਹੜੀ ਨਾ ਗੱਦਰ ਜਾਵੇ ਤੇ ਪੱਕਣ ਤੇ ਆ ਜਾਏ, ਕਹਿੰਦੇ ਖੇਤੀ ਧੋਲੀ ਹੋ ਗਈ ਹੈ, ਪੱਕਣ ਤੇ ਆ ਗਈ ਹੈ, ਤੇ ਜਾਂ ਜਮਦੂਤ ਜਿਹੜੇ ਜਮਦੂਤ ਆ ਨਾ, ਇਹ ਲਾਵੇ, ਇਸ ਵਾਸਤੇ ਨਾ ਲਾਵਿਆਂ ਦੇ ਹੱਥ ਵਿੱਚ ਤੇਰਾ ਸਰੀਰ ਰੂਪੀ ਖੇਤ ਆ ਗਿਆ,
ਜਦ ਪਕੜ ਚਲਾਇਆ ਮਨ ਜਾਇਆ ਮਿੱਤਰਾ,
ਇਹ ਜਿਹੜਾ ਸਥੂਲ ਸਰੀਰ ਇਹਦੇ ਵਿੱਚੋਂ ਸੂਖਸ਼ਮ ਸਰੀਰ ਦੀ ਖੇਤੀ ਕੱਟ ਕੇ ਜਦੋਂ ਜਮਾਂ ਨੇ ਫੜ ਕੇ ਚਲਾ ਲਿਆ, ਇਹ ਜੀਵ ਰੂਪੀ ਬਣ ਜਾ ਰਹੇ ਮਿੱਤਰ,
ਕਿਸੇ ਨਾ ਮਿਲਿਆ ਭੇਤ,
ਤੇ ਫਿਰ ਕਿਸੇ ਨੂੰ ਭੇਤ ਮਿਲਦਾ ਹੀ ਨਹੀਂ ਹੈ, ਕਿੱਧਰ ਨੂੰ ਲੈ ਜਾਂਦੇ ਆ, ਕੋਲ ਹੀ ਬੰਦੇ ਖੜੇ ਰਹਿੰਦੇ, ਪਰਿਵਾਰ ਦੇ ਮੈਂਬਰ ਡਾਕਟਰ ਵੀ ਵੈਦ ਵੀ ਖੜੇ ਰਹਿੰਦੇ ਆ, ਕੋਈ ਭੇਦ ਨਹੀਂ ਕਿਸ ਪਾਸੇ ਨੂੰ ਲੈ ਜਾਂਦੇ ਨੇ,
ਭੇਦ ਜੇ ਤਾਂ ਹਰ ਕਿਸੇ ਨਾ ਮਿਲਿਓ,
ਤੇ ਭੇਦ ਜੇ ਇੱਕ ਦੋਹਰਾ ਮੁਹਾਵਰਾ ਹੈ, ਭੇਤ ਭੂਤ ਕਿਸੇ ਨੂੰ ਨਹੀਂ ਮਿਲਿਆ, ਜਾਂ ਭੇਤ ਚੇਤ ਹਰ ਕਿਸੇ ਨਾ ਮਿਲਿਓ, ਕਹਿੰਦੇ ਨੇ ਕਿਸੇ ਨੂੰ ਵੀ ਤੇ ਭੇਦ ਨਹੀਂ ਮਿਲਿਆ ਇਸ ਗੱਲ ਦਾ, ਇਸ ਵਾਸਤੇ ਇਸ ਗੱਲ ਨੂੰ ਚੇਤੇ ਕਰ
ਜਾਂ ਪਿਓ ਪਕੜ ਚਲਾਇਆ
ਇਸ ਵੇਲੇ ਤੇ ਜਮਾਂ ਨੇ ਫੜ ਕੇ ਚਲਾ ਲਿਆ ਤੇ ਬਾਈ ਇਸੇ ਲਈ ਹਰੀ ਨੂੰ ਚੇਤੇ ਕਰ ਸਭ ਤੋਂ ਪਹਿਲਾਂ ਇਹ ਜਾਣ ਤੋਂ ਪਹਿਲਾਂ
ਰਤਨ ਹੋਆ ਦੋਆਲ
ਦੁਆਲ ਆਲੇ ਦੁਆਲੇ ਇਹ ਝੂਠਾ ਏ ਰੋਦਨ ਕੀ ਰੋਣਾ ਹੋ ਜਾਂਦਾ ਹੈ ਇਸ ਵਾਸਤੇ ਹੁੰਦਾ ਤਾਂ ਝੂਠਾ ਹੀ ਹੈ ਤੇ ਪਰ ਕਿਉਂਕਿ ਤੇ ਕੋਈ ਅਸੀਂ ਉਸਦੀ ਸਹਾਇਤਾ ਦਾ ਕਰ ਨਹੀਂ ਸਕਦੇ ਤੇ ਨਾ ਉਸਦੇ ਨਾਲ ਕੋਈ ਜਾ ਸਕਦਾ ਹੈ ਤੇ ਪਰ ਮਾਰਨ ਤੈਨ ਸੱਚਾਈ ਲਿਖੀ ਹੈ ਜੇ ਅਸੀਂ ਉਸਨੂੰ ਮੰਨ ਲਈਏ ਤੇ ਮਹਾਰਾਜ ਕਹਿੰਦੇ ਇਹ ਜਿਤਨੇ ਵੀ ਜੀਵ ਰੋਂਦੇ ਆ ਨਾ ਉਹ ਧੰਦਿਆਂ ਵਾਸਤੇ ਰੋਂਦੇ ਆ ਧੰਦਾ ਪਿੱਟੋ ਭਾਈਓ ਤੁਮਕੂੜ ਕਮਾਓ ਇਹ ਭਰਾਓ ਤੁਸੀਂ ਦਾ ਧੰਦਾ ਪਿੱਟਦੇ ਆ ਮੇਰਾ ਹਲ ਕੌਣ ਦਊਗਾ ਨੌਕਰੀ ਕੌਣ ਕਰੇਗਾ ਭਰਾ ਪਰਿਵਾਰ ਦਾ ਗੁਜ਼ਾਰਾ ਕੌਣ ਚਲਾਏਗਾ ਤੇ ਤੁਸੀਂ ਧੰਦੇ ਨੂੰ ਪਿੱਟਦੇ ਆ ਝੂਠ ਨੂੰ ਪਿੱਟ ਰਹੇ ਆ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਝੂਠ ਦੀ ਕਮਾਈ ਕਰ ਰਹੇ
ਹੋਇਆ
ਰੁਦਨ ਸੀ ਰੋਣਾ ਇਹ ਝੂਠਾ ਹੀ ਹੈ ਤੇ ਆਲੇ ਦੁਆਲੇ ਹੋ ਗਿਆ ਪਰਿਵਾਰ ਦਾ ਮੈਂਬਰਾਂ ਦਾ ਸੰਬੰਧੀਆਂ ਦਾ ਤੇ ਕਹਿੰਦੇ ਇਹ ਪਰਾਇਆ ਹੋ ਗਿਆ ਤੇ ਕਿਸੇ ਨੇ ਵੀ ਇਸ ਨੂੰ ਅਪਣਾਇਆ ਨਹੀਂ ਸਾਰੇ ਕਹਿੰਦੇ ਲੈ ਚਲੋ ਜਲਦੀ ਇਸ ਦੇ ਤਾਂ
ਸਾਈ ਵਸਤੂ ਪ੍ਰਾਪਤ ਹੋਈ
ਮਹਾਰਾਜ ਕਹਿੰਦੇ ਉਹੀ ਵਸਤੂ ਬਾਈ ਇਸ ਨੂੰ ਪ੍ਰਾਪਤ ਹੋਣੀ ਹੈ
ਜਿਸੋ ਲਾਇਆ ਹੈ
ਜਿਸ ਵਸਤੂ ਦੇ ਨਾਲ ਇਸ ਨੇ ਪ੍ਰੇਮ ਲਾਇਆ ਸੀ ਜੇ ਤਾਂ ਬਾਣੀ ਨਾਲ ਪ੍ਰੇਮ ਲਾਊਗਾ ਤੇ ਬਾਣੀ ਮਿਲ ਜਾਊਗੀ ਤੇ ਜੇ ਧੰਦਿਆਂ ਨਾਲ ਪ੍ਰੇਮ ਲਾਇਆ ਤੇ ਧੰਦਿਆਂ ਵਿੱਚ ਬੇਜਨ ਹੋ ਜਾਏਗਾ ਜੇ ਹੋਰ ਕਿਸੇ ਵਾਚਨਾ ਦੇ ਅੰਦਰ ਪ੍ਰੇਮ ਹੈ ਗੁਰਬਾਣੀ ਵਾਚਨਾ ਸਰ ਜਨਮ ਮੰਨਦੀ ਹੈ ਮੰਦਰ ਵਿੱਚ ਪ੍ਰੇਮ ਹੈ ਪ੍ਰੇਮ ਬਣ ਜਾਓ ਧਨ ਵਿੱਚ ਬਹੁਤਾ ਪ੍ਰੇਮ ਹੈ ਤੇ ਸਰਪ ਬਣ ਜਾਓ ਇਸਤਰੀ ਵਿੱਚ ਜ਼ਿਆਦਾ ਪ੍ਰੇਮ ਆ ਬੇਸਵਾ ਬਣ ਜਾਓ ਮੁੰਡਿਆਂ 'ਚ ਜ਼ਿਆਦਾ ਪ੍ਰੇਮ ਆ ਵਾਚਨਾ ਰਹੇਗੀ ਰਸੂਰ ਬਣ ਜਾਏਗਾ ਇਹ ਬਾਣੀ 'ਚ ਲਿਖਿਆ ਸਾਰਾ ਮੈਂ ਕੋਲੋਂ ਨਹੀਂ ਕਹਿ ਰਿਹਾ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਮ ਜੋ ਬਲ ਵਾਲੇ ਉੱਠਾ ਹੈ ਇਹ ਸਭ ਬਾਣੀ ਦੇ ਅੰਦਰ ਦਿਸ਼ਟਾਂਤ ਦਿੱਤੇ ਨੇ ਜੋ ਵਸਤੂ ਤੇ ਕਮਾਈ ਸੀ ਨਾ ਉਹੀ ਤੇਰੇ ਕਹਿੰਦੇ ਤੈਨੂੰ ਪ੍ਰਾਪਤ ਹੋਣੀ ਹੈ
ਪ੍ਰਾਣੀ ਚੌਥੇ ਪਹਿਰ
ਕਹਿੰਦੇ ਜੀਵਨ ਦੇ ਚੌਥੇ ਪਹਿਰ ਹਿੱਸੇ ਇਹ ਪ੍ਰਾਣਧਾਰੀ ਜੀਵ
ਲਾਵੀ ਲੁਣਿਆ ਖੇਤ
ਜਿਹੜੇ ਲਾਵੇ ਜਾਂਦੋ ਸੀ ਇਹਨਾਂ ਨੇ ਸਥੂਲ ਸਰੀਰ ਦੇ ਚੋਂ ਸੂਖਸ਼ਮ ਸਰੀਰ ਜਿਹੜੀ ਖੇਤੀ ਸੀ ਇਹਨੂੰ ਲੁਣਿਆ ਕੀ ਵੱਢ ਲਿਆ ਚੜ੍ਹ ਕੇ ਲਗੇ ਹਨ
ਚੌਪੀ ਜਮ ਨਸ ਬੀਤ ਗਈ ਕੁਨਸਾਰਾ
ਜਦੋਂ ਸਾਧ ਸੰਗ ਜੀ ਰਾਤ ਬਤੀਤ ਹੋ ਗਈ ਤੇ ਸਵੇਰ ਹੋ ਗਏ
ਬਾਲਕ ਮਰਗਾ ਪਰੀ ਪੁਰੀ ਪਕਾ ਪਰੀ ਪਕਾਰਾ
ਬੰਜਾਰੇ ਦਾ ਬੱਚਾ ਜਿਹੜਾ ਸੀ ਮਰ ਗਿਆ ਤੇ ਬਹੁਤ ਹੀ ਸਾਧ ਸੰਗ ਜੀ ਦੁੱਖ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ
ਰੁਦਨ ਕਰੇ ਮਿਲ ਕੇ ਬਹੁ ਨਾਰੀ
ਬਹੁਤ ਸਾਰੀਆਂ ਇਸਤਰੀਆਂ ਮਿਲ ਕੇ ਰੋਂਦੀਆਂ ਹਨ
ਮਾਰਿਓ ਖਾਰ ਸੀਸ ਕੇ ਦਾਰੀ
ਆਪਣੇ ਸਿਰ ਦੇ ਜਿਹੜੇ ਬਾਲ ਉਹਨਾਂ ਨੂੰ ਪੁੱਟ ਪੁੱਟ ਕੇ ਸੁੱਟਦੀਆਂ ਨੇ
ਇਸੇ ਵੈਰ ਬਾਲ ਕੋ ਨੀਨਾ
ਸਾਧ ਸੰਗ ਜੀ ਬੱਚੇ ਨੂੰ ਲੈ ਕੇ ਤੇ ਬਾਹਰ ਨਿਕਲੇ ਨੇ
ਅੰਕੇ ਧਰਾ ਦਾਬ ਸੋ ਦੀਨਾ
ਧਰਤੀ ਜਿਹੜੀ ਪੁੱਟ ਕੇ ਤੇ ਇਸ ਬੱਚੇ ਨੂੰ ਦੱਬ ਦਿੱਤਾ
ਹਰੇ ਬਰਲਾਪ ਅਨੇਕ ਪ੍ਰਕਾਰਾ
ਅਨੇਕਾਂ ਤਰ੍ਹਾਂ ਦਾ ਬਰਲਾਪ ਕਰਦੇ ਹਨ
ਬੜੇ ਉਤਰਾਮ ਮੈਂ ਸੋ ਕਿਆ ਪਾਰਾ
ਤੇ ਸਾਰੇ ਪਿੰਡ ਦੇ ਅੰਦਰ ਬੜਾ ਭਾਰੀ ਸੋਗ ਜਿਹੜਾ ਸੀ ਵੱਧ ਗਿਆ
ਜਨਮ ਲੋਕ ਬੋਲਿਓ ਮਰਦਾਨਾ
ਇਹਨਾਂ ਨੂੰ ਵੇਖ ਕੇ ਭਾਈ ਮਰਦਾਨਾ ਜਿਹੜਾ ਸੀ ਤੇ ਉਹ ਬੋਲਿਆ
ਪੂਰਬ ਇਨਕੇ ਹਰਖ ਮਹਾਨਾ
ਤੇ ਪਹਿਲਾਂ ਵੀ ਇਹਨਾਂ ਦੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਤੇ ਖੇੜੇ ਸਨ
ਹਮ ਹੋਇਓ ਸੁਖ ਸੋਗ ਮਸਾਲਾ
ਹੁਣ ਕਹਿੰਦੇ ਪੁੱਤਰ ਦੇ ਜਾਣ ਤੋਂ ਤੇ ਸੋਗ ਜਿਹੜਾ ਸੀ ਘਰ ਦੇ ਵਿੱਚ ਪੈ ਗਿਆ
ਉਦਨ ਕਰਤੇ ਅਚਰਜ ਗਤ ਕਾਲਾ
ਕਹਿੰਦੇ ਸਭ ਰੋ ਰਹੇ ਨੇ ਤੇ ਇਹ ਕਾਲ ਦੀ ਅਸਚਰਜੀ ਗਤੀ ਰੀਤੀ ਹੈ
ਉਹ ਫਸੇ ਨਰ ਦੁੱਖ ਸੁਖੀ ਮਾਤਾ
ਤੇ ਉਹਦੇ ਵਿੱਚ ਫਸੇ ਹੋਏ ਲੋਕ ਦੁੱਖ ਤੇ ਸੁਖ ਮੰਨਦੇ ਨੇ
ਕਰਤਾ ਹਰਤਾ ਨੇ ਪਹਿਚਾਨਤ
ਜੋ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ ਤੇ ਨਾਸ ਕਰਨ ਵਾਲਾ ਪੈਦਾ ਕਰਨ ਵਾਲਾ ਉਸਦੀ ਪਹਿਚਾਣ ਨਹੀਂ ਕਰਦੇ
ਸੁਣ ਕਰ ਸਿਰਪੁਰ ਪਰਮੇ ਉਦਾਰਾ
ਸੰਗਤ ਜੀ ਵੱਡੇ ਸਤਿਗੁਰੂ ਦਾਤਾ ਜੀ
ਦੇਸ਼ਨ ਇੱਕ ਸਲੋਕ ਉਚਾਰਾ
ਉਸ ਸਮੇਂ ਇੱਕ ਸਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਿਆ
ਸਲੋਕ ਜਿਤਮ ਮੁਲੈ ਮਮਾਰਖੀ
ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਹੀਂ ਬਾਰਾਂ ਸਲੋਕ ਹੈ ਮਹਾਰਾਜ ਕਹਿੰਦੇ ਜਿਤ ਜਿਸ ਮੁਖ ਦੇ ਉੱਤੇ ਮੁਬਾਰਕਾਂ ਭਾਵ ਕੀ ਵਧਾਈਆਂ ਮਿਲਦੀਆਂ ਸਨ
ਲੱਖ ਲੱਖ ਮਿਲਣ ਅਸੀਸ
ਲੱਖਾਂ ਹੀ ਲੱਖਾਂ ਅਸੀਸਾਂ ਮਿਲਦੀਆਂ ਸੀ ਪੁੱਤਰ ਜਨਮੇ ਤੋਂ
ਤੇ ਮੁਖ ਰੋਂਦੇ ਡਿੱਠ ਮੈਂ
ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਹੱਸਦਿਆਂ ਮੁੱਖਾਂ ਮਨ ਅਸੀਂ ਰੋਂਦੇ ਵੇਖਿਆ,
ਮਿਲ ਮਿਲ ਪਿੱਟਣ ਸੀਸਾ,
ਮਿਲ ਮਿਲ ਕੇ ਇਸਤਰੀਆਂ ਜਿਹੜੀਆਂ ਸਿਰ ਨੂੰ ਪਿੱਟਦੀਆਂ ਨੇ,
ਚੌਪੀ ਇਸ ਪ੍ਰਕਾਰ ਕਹਿ ਕੇ ਜਗ ਸਾਈ,
ਇਸ ਤਰ੍ਹਾਂ ਕਹਿ ਕੇ ਸਾਧ ਸੰਗੀ ਜਗ ਦੇ ਮਾਲਕ,
ਥਾਨ ਥਾਨ ਗਮਨੇ ਮਨ ਭਾਈ,
ਹੋਰ ਥਾਂ ਦੇ ਵਿੱਚ ਜਿੱਥੇ ਵੀ ਮਨ ਦੇ ਚੰਗਾ ਲੱਗਾ ਸਤਿਗੁਰੂ ਚੱਲ ਪਏ,
ਮੰਜ ਅਨੇਕ ਉਦਾਹਰਨ ਕਾਰਨ,
ਅਨੇਕਾਂ ਮਨੁੱਖਾਂ ਨੂੰ ਸਾਧ ਸੰਗ ਜੀ ਉਦਾਹਰਨ ਵਾਸਤੇ,
ਵਿਚਰਤ ਪੇ ਜਗ ਦੰਭ ਵਧਾਰਨਾ,
ਵਿਚਰਦੇ ਹੋਏ ਤੇ ਵਿਚਰਨਾ ਕੀਤਾ ਸੰਸਾਰ ਦੇ ਦੰਭ ਖੰਡਾਂ ਨੂੰ ਕੱਟਣ ਵਾਸਤੇ, ਗੁਜਰਾਤ ਜ਼ਿਲ੍ਹਾ ਤੇ ਟਾਂਡਾ ਪਿੰਡ ਹੈ ਉਸਦੇ ਅੰਦਰ, ਜਿੱਥੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਗਏ ਨੇ, ਉਹ ਬਣਜਾਰਿਆਂ ਨੂੰ ਫਿਰ ਇਹ ਸਾਰੇ ਬਣਜਾਰੇ ਇਕੱਠੇ ਹੋ ਕੇ ਆਏ ਨੇ ਤੇ ਆ ਕੇ ਗੁਰੂ ਨਾਨਕ ਸਾਹਿਬ ਤੋਂ ਮੁਆਫ਼ੀ ਮੰਗੀ, ਬੇਨਤੀ ਕੀਤੀ, ਮਹਾਰਾਜ ਬਖਸ਼ਿਸ਼ ਕਰੋ, ਅਸੀਂ ਭੁੱਲ ਗਏ ਹਾਂ ਔਰ ਸਾਡੀ ਭੁੱਲ ਮੁਆਫ਼ ਕਰੋ। ਤੇ ਮਹਾਰਾਜ ਮੇਹਰ ਦੇ ਘਰ ਆਏ, ਕਹਿੰਦੇ ਮਹਾਰਾਜ ਇਸ ਦੇ ਘਰ ਵਿੱਚ ਇੱਕੋ ਹੀ ਬੱਚਾ ਸੀ, ਉਹ ਵੀ ਚੱਲ ਗਿਆ, ਆਪ ਮੇਹਰ ਬਖਸ਼ਿਸ਼ ਕਰੋ। ਤਾਂ ਗੁਰੂ ਨਾਨਕ ਸਾਹਿਬ ਮੇਹਰਾਂ ਦੇ ਘਰ ਵਿੱਚ ਆਏ, ਮਹਾਰਾਜ ਕਹਿੰਦੇ ਚੰਗਾ ਬੱਚਾ ਹੋਰ ਹੋਏਗਾ ਔਰ ਪੁੱਤਰ ਹੋਇਆ। ਫਿਰ ਸਾਧ ਸੰਗਤ ਜੀ ਬਣਜਾਰੇ ਉਸ ਵੰਸ਼ ਵਿੱਚ, ਉਸੇ ਬਣਜਾਰੀਆਂ ਦੀ ਵੰਸ਼ ਵਿੱਚੋਂ ਮੱਖਣ ਸ਼ਾਹ ਲਵਾਣਾ ਹੋਇਆ, ਉਸੇ ਬਣਜਾਰਿਆਂ ਦੀ ਵੰਸ਼ ਵਿੱਚੋਂ ਲੱਖੀ ਸ਼ਾਹ ਬਣਜਾਰਾ ਹੋਇਆ। ਲੱਖੀ ਸ਼ਾਹ ਬਣਜਾਰੇ ਨੇ ਗੁਰੂ ਤੇਗ ਬਹਾਦਰ ਦੇ ਧੜ ਦਾ ਸੰਸਕਾਰ ਕੀਤਾ ਸੀ। ਜਦੋਂ ਦਿੱਲੀ ਵਿੱਚ ਸਾਰੇ ਸਿੱਖ ਮੁੱਕਰ ਗਏ ਸੀ, ਅਸੀਂ ਕਿਸੇ ਦੇ ਸਿੱਖ ਨਹੀਂ ਗੁਰੂ ਦੇ, ਮੱਖਣ ਸ਼ਾਹ ਲਵਾਣਾ ਉਹ ਬਣਜਾਰਾ ਸੀ ਜਿਹਨੇ ਕਿ ਬਾਈ ਮੰਜੀਆਂ ਲਾਏ ਬੈਠੇ ਬਾਬੇ ਬਕਾਲੇ ਦੇ ਬਾਬਿਆਂ ਵਿੱਚੋਂ ਗੁਰੂ ਤੇਗ ਬਹਾਦਰ ਨੂੰ ਪਾਲਿਆ ਸੀ। ਤੇ ਔਰ ਸਾਧ ਸੰਗ ਜੀ ਇਸ ਵੰਸ਼ ਵਿੱਚੋਂ ਸਨ, ਇਹਨਾਂ ਦਾ ਲਿਬਾਸ ਛੇਵੇਂ ਪਾਤਸ਼ਾਹ ਤੋਂ ਜ਼ਿਆਦਾ ਸਿੱਖੀ ਨਾਲ ਜਰੰਗ ਹੋਈ ਹੈ। ਜਦੋਂ ਮਹਾਰਾਜ ਕਸ਼ਮੀਰ ਵਿੱਚ ਗਏ ਨੇ, ਉਦੋਂ ਇਸ ਇਲਾਕੇ ਵਿੱਚ ਹੀ ਗੁਜਰਾਤ ਵਿੱਚ ਵੀ ਮਹਾਰਾਜ ਲੰਘੇ ਨੇ, ਔਰ ਉਦੋਂ ਬਾਅਦ ਸਿੱਖੀ ਚੱਲਦੀ ਰਹੀ, ਪਰ ਇਹਨਾਂ ਦਾ ਲਿਬਾਸ ਉਹੀ ਸੀ ਜਿਵੇਂ ਆ ਗੱਡੀਆਂ ਵਾਲੇ ਹੁੰਦੇ ਹੈ ਨਾ, ਆਪਣੇ ਉਹਦੇ ਰਾਜ ਪਤਾਨੇ ਦੇ ਘੱਗਰੀਆਂ ਪਾਉਣੀਆਂ ਇਸਤਰੀਆਂ ਨੇ, ਉਸ ਤਰ੍ਹਾਂ ਦਾ ਲਿਬਾਸ ਸੀ। ਅਤੇ ਫਿਰ ਉਸ ਇਲਾਕੇ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਗਏ ਨੇ, ਔਰ ਸੰਤ ਬਾਬਾ ਪ੍ਰੇਮ ਸਿੰਘ ਜੀ ਪੋਤੀ ਵਾਲੇ, ਇਹਨਾਂ ਨੇ ਮਿਲ ਕੇ ਉਸ ਇਲਾਕੇ 'ਚ ਪ੍ਰਚਾਰ ਕੀਤਾ ਔਰ ਇੱਕ ਸਮੇਂ ਵਿੱਚ 10,000 ਲਵਾਣਾਂ ਨੂੰ ਇਕੱਠਿਆਂ ਨੂੰ ਅੰਮ੍ਰਿਤ ਛਕਾਇਆ ਸੀ, ਔਰ ਇਹਨਾਂ ਦਾ ਲਿਬਾਸ ਜਿਹੜਾ ਸੀ ਉਸ ਨੂੰ ਬਦਲਿਆ। 10ਵੀਂ ਤੇ ਸਕੂਲ ਵੀ ਉਸ ਇਲਾਕੇ ਵਿੱਚ ਬਣਾਇਆ ਸੀ। ਅਤੇ ਇਸ ਵਾਸਤੇ ਫਿਰ ਇਹ ਸਿੱਖੀ ਸਰੂਪ ਦੇ ਅੰਦਰ ਪੂਰਨ ਆਏ ਨੇ, ਨਹੀਂ ਲਿਬਾਸ ਉਹੀ ਰੱਖਦੇ ਸੀ। ਅੱਜ ਵੀ ਤੁਸੀਂ ਹਜ਼ੂਰ ਸਾਹਿਬ ਦੇ ਇਲਾਕੇ ਜਾਓ, ਬਣਜਾਰੇ ਆਉਂਦੇ ਆ ਹਜ਼ੂਰ ਸਾਹਿਬ ਮੱਥਾ ਟੇਕਣ, ਔਰ ਨਾਲ ਸਾਹਿਬ ਸੰਜੀ ਸਾਹਿਬ ਦਾ ਭੇਟਾ ਵੀ ਲਿਆਉਂਦੇ ਆ, ਨਸੰਦ ਵੀ ਹੁੰਦਾ, ਉਹ ਉੱਥੇ ਅਰਦਾਸਾਂ ਵੀ ਕਰਾਉਂਦਾ, ਪਰ ਉਹਨਾਂ ਦਾ ਲਿਬਾਸ ਉਹੀ ਹੈ, ਨਹੀਂ ਬਦਲ ਸਕੇ। ਤੁਸੀਂ ਯੂਪੀ ਦੇ ਇਲਾਕੇ 'ਚ ਨਾਨਕ ਮੱਤੇ ਜਾਓ, ਬਹੁਤ ਹਜ਼ਾਰਾਂ ਹੀ ਬਣਜਾਰੇ ਆ ਜਿਹੜੇ ਦੀਵਾਲੀ ਨੂੰ ਗੁਰੂ ਨਾਨਕ ਸਾਹਿਬ ਦੇ ਸਥਾਨ 'ਤੇ ਆਉਂਦੇ ਆ, ਪਰ ਰੋਟੀ ਆਪਣੀ ਪਕਾਉਣੀ ਉਹਨਾਂ ਨੇ, ਰਸਤਾਂ ਆਪਣੀਆਂ ਲਿਆਉਣੀਆਂ ਨੇ। ਇਸ ਵਾਸਤੇ ਭਾਵਨਾ ਹੈ, ਪਰ ਸਾਡੇ ਪ੍ਰਚਾਰ ਦੀ ਘਾਟ ਨਾਲ ਅਤੇ ਅਸੀਂ ਉਹਨਾਂ ਨੂੰ ਬਦਲ ਨਹੀਂ ਸਕੇ, ਲਿਬਾਸ ਉਹਨਾਂ ਦੇ ਉਹੀ ਨੇ। ਅਤੇ ਉਸ ਵੰਸ਼ ਵਿੱਚੋਂ ਮੱਖਣ ਸ਼ਾਹ ਅਤੇ ਲੱਖੀ ਸ਼ਾਹ ਬਣਜਾਰਾ ਹੋਏ ਨੇ, ਅਤੇ ਜਿਨ੍ਹਾਂ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ, ਉੱਥੇ ਗੁਰੂ ਨਾਨਕ ਸਾਹਿਬ ਨੇ ਇਹ ਨਿਹਾਲ ਕੀਤਾ ਔਰ ਬੱਚੇ ਦਾ ਜਨਮ ਹੋਇਆ, ਖੁਸ਼ੀਆਂ ਹੋਈਆਂ ਨੇ, ਇਹ ਸ਼ਬਦ ਉੱਥੇ ਉਚਾਰਨ ਕੀਤਾ। ਅੱਗੇ ਆਪ ਪੜੋ,
ਗੋਰਾ ਚਰਨ ਕਮਲ ਸਤਿਗੁਰ ਕੇ।
ਭਾਈ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲ ਹਨ,
ਸੋਕੋ ਸਦਨ ਪਛਾਣਾ,
ਤੇ ਸੁਹਾ ਦਾ ਸਾਧ ਸੰਗ ਜੀ ਸਦਨ ਘਰ ਹਨ, ਪਛਾਣ ਲੋ,
ਵਸੇ ਸਦਾ ਮਨ ਸਥਿਰ ਹੋਵੇ।
ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਚਰਨ ਵਸ ਜਾਂਦੇ ਤੇ ਉਹਨਾਂ ਦਾ ਮਨ ਟਿਕ ਜਾਂਦਾ,
ਪਰਮ ਕਲਿਆਣਾ,
ਫਿਰ ਵੱਡੀ ਜਿਹੜੀ ਕਲਿਆਣ ਬੰਤੀ ਹੈ, ਮੋਕਸ਼ ਹੈ, ਤੇ ਉਸਨੂੰ ਉਹ ਲੈ ਲੈਂਦੇ, ਜਿਉਂ ਜਲ ਮੈਂ ਜਲ ਆਏ ਛਟਾਨਾ, ਤਿਉਂ ਜੋਤੀ ਸਮਝੋ ਸਮਾਨਾ, ਇਹ ਕੈਵਲ ਮੋਕਸ਼ ਨੂੰ ਪ੍ਰਾਪਤ ਕਰ ਲੈਂਦੇ ਨੇ।
ਸ੍ਰੀ ਬਾਲਾ ਸੁੰਦਰ ਵਾਚੀ ਚੌਪੀ ਸ੍ਰੀ ਅੰਗਦ ਸੁਣੀਏ ਗੁਣ ਭਵਨ।
ਭਾਈ ਬਾਲਾ ਜੀ ਸੰਧੂ ਗੋਰ ਦੇ ਉਚਾਰਦੇ ਹਨ, ਇਹ ਗੁਰੂ ਅੰਗਦ ਦੇਵ ਮਹਾਰਾਜ ਜੀ, ਅੱਗੇ ਕਥਾ ਸੁਣੋ ਤੇ ਗੁਣਾਂ ਦੇ ਘਰ ਗੁਰੂ ਅੰਗਦ ਦੇਵ ਮਹਾਰਾਜ
ਦੇਤੇ ਕੀਨ ਗੁਰੂ ਪੁਨ ਗਵਨ।
ਸਾਧ ਸੰਗ ਜੀ ਉੱਥੋਂ ਗੁਰੂ ਨਾਨਕ ਸਾਹਿਬ ਜੀ ਤੇ ਅੱਗੇ ਚੱਲੇ ਨੇ, ਇਹ ਕਥਾ ਭਾਈ ਸੰਤੋਖ ਸਿੰਘ ਨੇ ਕਵਿਤਾ ਚ ਬਣਾਇਆ, ਪਰ ਕਥਾ ਲਿਖਾਈ ਭਾਈ ਬਾਲੇ ਨੇ ਹੈ। ਭਾਈ ਬਾਲੇ ਗੁਰੂ ਨਾਨਕ ਦੇ ਨਾਲ ਰਿਹਾ ਸੀ, ਗੁਰੂ ਅੰਗਦ ਦੇਵ ਭਾਈ ਬਾਲਾ ਜੀ ਖਡੂਰ ਸਾਹਿਬ ਮਿਲਣ ਆਏ ਨੇ ਅਤੇ ਫਿਰ ਉਹਨਾਂ ਦੇ ਪਾਸੋਂ ਸਾਰੀ ਕਥਾ ਭਾਈ ਬਾਲੇ ਤੋਂ ਸੁਣੀ ਹੈ। ਭਾਈ ਪੈੜਾ ਮੁੱਖਾ ਲਿਖਾਰੀ ਹੈ ਸੁਲਤਾਨਪੁਰ ਦਾ, ਉਹਨੂੰ ਲਿਖਾਰੀ ਲਾਇਆ ਹੈ ਇਹ ਕਥਾ ਲਿਖਾਈ, ਜਿਸਨੂੰ ਭਾਈ ਬਾਲੇ ਵਾਲੀ ਜਨ ਸਾਖੀ ਕਹਿੰਦੇ ਨੇ। ਅਤੇ ਆਹ ਇਹਦੇ ਸਰੋਤੇ ਗੁਰੂ ਅਮਰਦਾਸ ਬਾਬਾ ਬੁੱਢਾ ਜੀ ਅਤੇ ਭਾਈ ਪਾਲੋ ਜੀ ਜਲਕਾ ਧਿੰਗਾ ਨਾਈ, ਇਸੇ ਤਰ੍ਹਾਂ ਭਾਈ ਜੀਵਾ ਜੀ, ਇਸ ਤਰ੍ਹਾਂ ਦੇ ਸਰੋਤੇ ਅਤੇ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਨੇ, ਕਥਾ ਉੱਥੇ ਸੁਣਾ ਰਹੇ। ਇਹ ਕਥਾ ਨੂੰ ਹੰਦਾਲੀਆਂ ਅਤੇ ਕਬੀਰ ਪੰਥੀਆਂ ਨੇ ਵਿਗਾੜਿਆ ਸੀ ਅਤੇ ਔਰ ਉਸ ਕਥਾ ਨੂੰ ਸੋਧ ਕੇ ਭਾਈ ਸੰਤੋਖ ਸਿੰਘ ਕਵਿਤਾ ਵਿੱਚ ਲਿਖਿਆ ਹੈ, ਜਿਹੜੇ ਗਲਤ ਪ੍ਰਸੰਗ ਪਾ ਦਿੱਤੇ ਸੀ ਨਾ ਅਤੇ ਉਹਨਾਂ ਨੂੰ ਕੱਢਿਆ ਹੈ। ਅਤੇ ਇਸ ਲਈ ਖਡੂਰ ਸਾਹਿਬ ਦੇ ਭਾਈ ਬਾਲਾ ਜੀ ਇਹ ਕਥਾ ਉਚਾਰ ਰਹੇ ਨੇ ਅਤੇ ਔਰ ਅਤੇ ਭਾਈ ਸੰਤੋਖ ਸਿੰਘ ਜੀ ਉਹਦਾ ਉਲਥਾ ਕਰਕੇ ਕਵਿਤਾ ਇਸ ਕਥਾ ਨੂੰ ਬਣਾ ਰਹੇ, ਰੱਖਿਆ ਭਾਈ ਬਾਲੇ ਨੂੰ ਮੁਖੀ ਇਹਦੇ ਅੰਦਰ, ਜਿਵੇਂ ਭਾਈ ਬਾਲਾ ਆਪਣੇ ਮੁੱਖੋਂ ਗੁਰੂ ਅੰਗਦ ਦੇਵ ਨੂੰ ਕਥਾ ਸੁਣਾ ਰਹੇ। ਇਹ ਜਿਹੜੇ ਸਾਡੇ ਪਾਠੀ ਸਿੰਘ ਨੇ ਨਾ ਪਿੰਡ ਦੀ ਖਡੂਰ ਸਾਹਿਬ ਜੀ ਆ ਭਾਈ ਗੁਰਵੀਰ ਸੋਹਣਾ ਦਾ, ਇਹ ਉੱਥੇ ਇਹਨਾਂ ਦਾ ਜਨਮ ਨਗਰ ਹੈ। ਗੁਰੂ ਅੰਗਦ ਦੇਵ ਮਹਾਰਾਜ ਉੱਥੇ ਸਾਰੀ ਜ਼ਿੰਦਗੀ ਰਹੇ ਨੇ। ਅੱਗੇ ਆਪ ਪੜ੍ਹੋ
ਤੇ ਕੀਨ ਗੁਰੂ ਪੁਨ ਗਵਨ
ਕਿਥੋਂ ਸਾਹਿਬ ਸੰਤ ਜੀ ਗੁਰੂ ਸਾਹਿਬ ਜੀ ਅੱਗੇ ਚੱਲ ਪਏ
ਨਾਪੁਰ ਕੇ ਜਲ ਗਏ ਸਮੀਪਾ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਗੁਜਰਾਤ ਟਾਂਡੇ ਤੋਂ ਲਾਹੌਰ ਦੇ ਨੇੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ
ਕਰੀ ਗੁਰ ਦੀਪਾ।
ਵੇਦੀਆਂ ਦੇ ਕੁਲ ਦੇ ਦੇਵਾ ਸਰੂਪ ਗੁਰੂ ਨਾਨਕ ਸਾਹਿਬ ਨੇ ਨਿਵਾਸ ਟਿਕਾ ਕੀਤਾ।
ਗੁਣੀ ਚੰਦ ਤੈ ਬਣਿਆ ਭਾਰੀ
ਉੱਥੇ ਸਾਧ ਸੰਤ ਜੀ ਇੱਕ ਬਾਣੀਆਂ ਸੀ ਵਪਾਰੀ ਦੁਨੀ ਚੰਦ, ਉਸਦਾ ਨਾਮ ਸੀ ਸੇਠ ਸ਼ਾਹੂਕਾਰ।
ਗੁਰ ਕੀਰਤਾ ਤੇ ਸੁਣੀ ਅਗਾਰੀ
ਉਹਨੇ ਅੱਗੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਬੜੀ ਭਾਰੀ ਸੁਣੀ ਹੋਈ ਸੀ
ਤੇ ਕਿਨੋ ਸ਼ਰਾਧ ਬਸਾਲਾ।
ਤੇ ਉਸ ਦਿਨ ਸਾਧ ਸੰਤ ਜੀ ਉਹਨੇ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕੀਤਾ ਹੋਇਆ ਸੀ
ਜਿਤ ਕੀ ਬਰਸੀਣੀ ਲਟਕਾਲਾ।
ਤੇ ਆਪਣੇ ਪਿਤਾ ਦੀ ਬਰਸੀਣੀ ਬਰਸੀ ਦਾ ਸਮਾਂ ਜਾਣ ਕੇ ਬਰਸੀਣੀ ਕਹਿੰਦੇ ਨੇ, ਜਿਸ ਦਿਨ ਬਜ਼ੁਰਗ ਗਿਆ ਹੋਵੇ ਉਸੇ ਦਿਨ ਦੇ ਉੱਤੇ ਦਾਨ ਪੁੰਨ ਕਰਨਾ ਬਰਸੀਣੀ ਕਹਿੰਦੇ ਹਨ।
ਕਿਰਪਾ ਨਿਕੇਤਾ
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦਾ ਤੇ ਆਉਣਾ ਜਾਣ ਸੁਣ ਕੇ
ਸੋ ਆਵਾ ਲੈਣੇ ਕੇ ਹੇਤਾ
ਤੇ ਦੁਨੀ ਚੰਦ ਗੁਰੂ ਨਾਨਕ ਸਾਹਿਬ ਨੂੰ ਲੈਣ ਵਾਸਤੇ ਆਇਆ।
ਅਜੇ ਅਰਬਿੰਦ ਸੰਬੰਧਨ ਕੀ ਨਾ
ਬੇਨਤੀ ਕੀਤੀ ਤੇ ਬਹੁਤ ਹੀ ਅਧੀਨ ਹੋ ਕੇ
ਪੂਰਨ ਪੁਰਖ ਲਖੋ ਹਮ ਪ੍ਰੀਤਾ
ਆ ਮਹਾਰਾਜ ਪੂਰਨ ਪੁਰਖ ਮਹਾਂਪੁਰਸ਼ ਮੇਰੀ ਪ੍ਰੀਤੀ ਜਾਣੋ
ਚਲੋ ਸਦਨ ਕੋ ਕਰੋ ਪਨੀਤਾ
ਰਾਮ ਘਰ ਦੇ ਮੇਰੇ ਚਲੋ ਤੇ ਮੇਰੇ ਘਰ ਨੂੰ ਪਵਿੱਤਰ ਕਰੋ
ਤੇ ਬਲੋ ਕੈ ਪ੍ਰੇਮ ਵਸਾਲਾ।
ਉਸ ਨੂੰ ਉਸਦੇ ਪ੍ਰੇਮ ਨੂੰ ਸਾਧ ਸਾਂਝੀ ਵੇਖ ਕੇ
ਜਮਨ ਕੀ ਉੱਠ ਵੀ ਸੰਗ ਕਿਰਪਾਲਾ
ਤੇ ਉੱਠ ਕੇ ਸਾਧ ਸਾਂਝੀ ਕਿਰਪਾਲੋ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਚੱਲ ਪਏ।
ਉਤੋਂ ਸਦਨ ਜੋ ਅਦਕੀ ਬਚਿਤਰਾ
ਜੋ ਇਸਦਾ ਘਰ ਬੜਾ ਸੁੰਦਰ ਸੀ
ਤਹਾਂ ਵਸਾਏ ਪਰਮ ਪਵਿੱਤਰਾ
ਪਰਮ ਪਵਿੱਤਰ ਸਤਿਗੁਰੂ ਮਹਾਰਾਜ ਜੀ ਨੂੰ ਉੱਥੇ ਬੈਠਾਇਆ
ਆਪ ਸ਼ਰਾਧ ਸਰਬ ਕਰਵਾਲਾ
ਤੇ ਆਪ ਆਪਣੇ ਪਿਤਰਾ ਜਿਹੜਾ ਸੀ ਸ਼ਰਾਧ ਕਰਾਉਣਾ ਕੀਤਾ
ਭੋਜਨ ਖਵਾਇਆ
ਬਹੁਤ ਸਾਰੇ ਜਿਹੜੇ ਵਿਪਰ ਲੋਕ ਸੀ ਬ੍ਰਾਹਮਣ ਉਹਨਾਂ ਨੂੰ ਭੋਜਨ ਖਵਾਇਆ।
ਜਦ ਸ੍ਰੀ ਗੁਰੂ ਕੇ ਗਏ ਸਮੀਪਾ
ਜਦੋਂ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦੇ ਪਾਸ ਦੁਨੀ ਚੰਦ ਗਿਆ
ਤਾਂ ਬੋਲੇ ਬੇਦੀ ਕੁਰ ਦੀਪਾ
ਤਦੋਂ ਬੇਦੀਆਂ ਦੇ ਕੁਲ ਦੇ ਦੇਵਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਇਹ ਕਾਰਨ ਤੇ ਕੀਨ ਅਹਾਰਾ
ਕਹਿੰਦੇ ਦੁਨੀ ਚੰਦ ਜੀ ਅੱਜ ਆਡਾ ਵੱਡਾ ਤੁਸੀਂ ਭੰਡਾਰਾ ਕੀਤਾ ਕਾਹਦੇ ਵਾਸਤੇ ਕੀਤਾ
ਬਹੁਤੇ ਨਰਨ ਬੁਲਾਏ ਖਵਾਰਾ
ਬਹੁਤ ਸਾਰੇ ਲੋਕਾਂ ਨੂੰ ਬੁਲਾ ਕੇ ਤੁਸੀਂ ਛਕਾਉਣਾ ਕੀਤਾ
ਪੀਰਪੁਰ ਤੇਰੇ ਘਰ ਮਾਹੀ
ਬੜੀ ਭਾਰੀ ਭੀੜਾ ਕੱਟ ਤੇਰੇ ਘਰ ਦੇ ਵਿੱਚ
ਨੋਬਰ ਤੰਦ ਸਵੇ ਹਮ ਪਾਹੀ
ਸਾਰਾ ਪ੍ਰਸੰਗ ਜਿਹੜਾ ਮੇਰੇ ਪਾਸ ਕਹਿਣਾ ਕਰ
ਦੁਨੀ ਚੰਦ ਦੋ ਕਰ ਬੰਦੇ
ਦੁਨੀ ਚੰਦ ਨੇ ਸਾਧ ਸੰਗ ਜੀ ਦੋਵੇਂ ਹੱਥ ਜੋੜੇ
ਬੋਲੋ ਸੁਣੀਏ ਪ੍ਰਭੂ ਮਕੰਦੇ
ਕਹਿੰਦਾ ਹੈ ਮੁਕਤੀ ਦਾ ਤੇ ਸਤਿਗੁਰੂ ਸੁਣਨਾ ਕਰੋ
ਦਿਵਸ ਆਜ ਕੇ ਮੇਰੋ ਤਾਤਾ
ਕਹਿੰਦੇ ਅੱਜ ਦੇ ਦਿਨ ਮੇਰਾ ਪਿਤਾ ਜਿਹੜਾ ਸੀ
ਕਾਪਰ ਲੋਕ ਹੁਤੋ ਬਖਿਆਤਾ
ਪਰ ਲੋਕ ਅਗਲੀ ਦੁਨੀਆਂ ਨੂੰ ਉਸ ਰੇਲ ਛੱਡ ਕੇ ਗਿਆ ਸੀ ਪ੍ਰਗਟ
ਤੇ ਨਿਮਿਤ ਮੈਂ ਕੀਨ ਅਹਾਰਾ
ਤੇ ਮੈਂ ਉਹਦੇ ਵਾਸਤੇ ਵਾਸਤੇ ਸ਼ਰਾਧ ਕੀਤੇ, ਭੋਜਨ ਕੀਤਾ,
ਤੁਰਕੇ ਵਿਪਰਨ ਸਰਬ ਖਵਾਰਾ,
ਸ਼ਹਿਰ ਦੇ ਸਾਰੇ ਵਿਦਵਾਨ ਪੰਡਤਾਂ ਨੂੰ ਭੋਜਨ ਛਕਾਇਆ,
ਗੁਣ ਪੂਜੋ ਸ੍ਰੀ ਨਾਨਕ ਤਾਹੀ,
ਗੁਰੂ ਨਾਨਕ ਸਾਹਿਬ ਨੇ ਇਸ ਨੂੰ ਪੁੱਛਣਾ ਕੀਤਾ,
ਪ੍ਰਾਪਤ ਪ੍ਰਾਪਤ ਭਇਓ ਕੇ ਨਾਹੀ,
ਕਹਿੰਦੇ ਦੁਨੀ ਚੰਦ ਤੇਰੇ ਪਿਓ ਨੂੰ ਇਹ ਭੋਜਨ ਪ੍ਰਾਪਤ ਹੋ ਗਿਆ ਕਿ ਨਹੀਂ ਹੋਇਆ,
ਦੁਨੀ ਚੰਦ ਕਹਿ ਲਖੋ ਨਾ ਕੋ,
ਕਹਿੰਦਾ ਮਹਾਰਾਜ ਇਸ ਗੱਲ ਦਾ ਮੈਨੂੰ ਕੋਈ ਪਤਾ ਨੀ, ਮੇਰੇ ਪਿਓ ਨੂੰ ਭੋਜਨ ਮਿਲਿਆ ਕਿ ਨਹੀਂ ਮਿਲਿਆ,
ਪਹੁੰਚੋ ਰਹੋ ਕਿ ਭੁੱਖਾ ਸੋ,
ਤੇ ਪਹੁੰਚ ਗਿਆ ਭੋਜਨ ਉੱਥੇ ਜਾ ਭੁੱਖਾ ਹੀ ਕਰਦਾ ਹੈ,
ਇਸ ਵਿੱਚ ਕੀ ਸੁਧਰਾਵ ਰਜਾਨੋ,
ਜਿਹੜੀ ਗਿਆਤ ਖਬਰ ਹੈ ਤਾਂ ਆਪ ਜੀ ਹੀ ਜਾਣਦੇ ਹੋ,
ਜਾਂ ਤੇ ਅਲਪਮਤ ਮੈਂ ਨਾ ਪਛਾਣੋ,
ਮੈਂ ਤਾਂ ਛੋਟੀ ਬੁੱਧੀ ਵਾਲਾ ਜੀਵ ਹਾਂ, ਮੈਂ ਇਸ ਗੱਲ ਨੂੰ ਨਹੀਂ ਪਛਾਣਦਾ,
ਗੁਰ ਕੈ ਤਾਪਿਤ ਸ਼ੁਦਾ ਅਧੀਨਾ,
ਮਹਾਰਾਜ ਕਹਿੰਦੇ ਤੇਰਾ ਪਿਤਾ ਦਾ ਭਾਈ ਭੁੱਖ ਦੇ ਅਧੀਨ ਹੋਇਆ ਹੋਇਆ,
ਭੁੱਖੇ ਬਾਸਰ ਬੀਤੇ ਤੀਨਾ,
ਉਸ ਨੂੰ ਭੁੱਖੇ ਨੂੰ 3 ਦਿਨ ਬਤੀਤ ਹੋ ਗਏ ਨੇ,
ਬੈਠੋ ਅਬੇ ਸ਼ੁਦਾ ਤਰਸੋ,
ਕਹਿੰਦੇ ਅਜੇ ਵੀ ਵਿਚਾਰਾ ਭੁੱਖ ਦੇ ਅਧੀਨ ਹੀ ਬੈਠਾ,
ਨਾਇਨ ਪਹੁੰਚੋ ਭੋਜਨ ਕੋ,
ਤੇ ਉਸ ਨੂੰ ਕੋਈ ਭੋਜਨ ਨੀ ਉੱਥੇ ਪਹੁੰਚਾ,
ਇਸ ਪ੍ਰਕਾਰ ਕੇ ਬਚਨ ਸੁਣੇ ਜਬ,
ਚੰਦ ਨੇ ਐਸੇ ਗੁਰੂ ਨਾਨਕ ਦੇਵ ਦੇ ਬਚਨ ਸੁਣੇ,
ਨਿਮਰ ਭਇਓ ਬੂਜਤ ਪਾਪੁਨ ਤਬ,
ਗਰੀਬੀ ਸਭ ਦਾ ਵਿਚਾਰ ਕੇ ਫਿਰ ਪੁੱਛਣ ਲੱਗਾ,
ਇਸ ਸਥਾਨ ਮੈਂ ਭੁੱਖਾ ਬੈਸਾ,
ਕਹਿੰਦਾ ਜੀ ਮੇਰਾ ਪਿਤਾ ਕਿਹੜੀ ਜਗ੍ਹਾ ਤੇ ਭੁੱਖਾ ਬੈਠਾ,
ਉਹ ਕਿਰਪਾ ਕਰਕੇ ਤਨ ਕੈਸਾ,
ਤੇ ਦੱਸੋ ਕਿਰਪਾ ਕਰਕੇ ਉਹਦਾ ਸਰੀਰ ਕਿਹੋ ਜਿਹਾ ਹੈ,
ਇਹ ਬੰਨਾ ਬਤਾਵਨ ਬੈਨ ਅਲਾਏ,
ਸਤਿਗੁਰਾਂ ਨੇ ਦੱਸਣ ਵਾਸਤੇ ਬਚਨ ਆਖੇ,
ਤਬ ਪਿਤ ਬ੍ਰਿਕ ਦੇਹੀ ਕੋ ਪਾਏ,
ਤੇਰੇ ਪਿਤਾ ਨੇ ਬੁਗਿਆੜ ਦੀ ਦੇਹ ਪਾਈ ਹੋਈ ਹੈ,
ਪੰਜ ਕੋਸ ਪਰ ਝਾੜਨ ਮਾਹੀ,
ਕਹਿੰਦੇ ਇੱਥੋਂ 5 ਕੋਹ ਦੇ ਉੱਤੇ ਫਲਾਨੀ ਝਾੜੀ ਦੇ ਥੱਲੇ ਹੈ,
ਭੁੱਖੋ ਬੈਠ ਰਹੇ ਹੋ ਸੋ ਤਾਹੀ,
ਕਹਿੰਦੇ ਉਹ ਤਾਂ ਭੁੱਖਾ ਹੀ ਵਿਚਾਰਾ ਬੈਠ ਰਿਹਾ,
ਲੇ ਆਹਾਰ ਤੁਮ ਤੇ ਠਾਂ ਜਾਵੋ,
ਕਹਿੰਦੇ ਭੋਜਨ ਸ਼ਰਾਬ ਦਾ ਲੈ